निर्भो निर्वैरकालमूर्त अजूनीसेभं गुरुप्रसाद हे प्राणनाथ गोविंदे कृपा निधान जगतगुरु हे संसार ताप हरणे करुणा में सब दुख हरो हे शरण जोग दयाले बिना नाथ माया करो शरीर स्वस्थ खीण समय सिमरंत नानक राम दमोदर माधवे सन्मानियो गुरु रूप सत्संग जीओ फतेह प्रवान करने वाहिगुरु जी का खालसा वाहिगुरु जी की फतेह। धार्मिक पुरुष अनुभवी पुरुष जमीन दे उत्ते जो जीवन है इसनों दो हिस्सों च बंडदे ने भोग भूमि कर्म भूमि। जो भोगण लई आए ने भोग भूमि, जो कुछ करण लई आए ने भोगण दे नाल नाल कुछ करण लई आए ने कर्म भूमि। भोग भूमि दे सारे पशु आ जांदे ने, पंछी आ जांदे ने, कीड़े मकोड़े आ जांदे ने, वनस्पति आ जांदी। भोग भूमि कुछ कर सकन इना कोल सोच शक्ति नहीं, कुछ कर सकन इना कोल प्रबल चेते शक्ति भी नहीं है। जानवरां दे चो पशुआं दे चो जो बंदर है विद्वान कहिंदे ने इह भी अगर अपनी सिमृति नूं पिछे लै जाए, चेते शक्ति नूं पिछे लै जाए तो 24 घंटियां तो पहले की ये कुछ भी नहीं पता है, कुछ भी नहीं पता, ना जन्म दा ज्ञान ना मरण दा ज्ञान, कुछ भी नहीं है। इस वास्ते सारा पशु जगत वनस्पति जगत जो अंडियां ते पैदा होंदे ने, उत्पुज धरती तो पैदा होंदे ने, कीड़े मकोड़े ने और कुछ जेब तो पैदा होंदे ने, चौपाए जानवर भोग भूमि, सिर्फ मनुख कर्म भूमि। ये भोगण दे नाल नाल कुछ करण लई आया है, कुछ करण लई आया है। प्राकृतिक विकास चल रहा है पशुआं दे च, पशु अपने आप अगे जा रहे हैं, वनस्पति समा पा के जब शिखर ते पहुंचती है तो उसका अगला जीवन चलदा फिरदा मिल जाता है। दरख्त चल फिर नहीं सकते, वो पशु पक्षी हो जाते। पशु पक्षियों के विकास जब चलता है और वो जो शिखर ते पहुंचते हैं, शिखर ते पहुंचे जो पशु ने उन्होंने गऊ है, हाथी है, घोड़ा है, मोर है, हंस है, ये शिखर ते पहुंचे हैं। इन्होंने बहुतात मरण तो बाद मनुख होंगे, मनुख ते पशु की कड़ी है हाथी, मनुख ते पशु की कड़ी है गऊ, मनुख ते पशु की कड़ी है घोड़ा, मोर, हंस। ऋषि मुनिया की इस ढंग की खोज, क्योंकि थोड़ा जहा सोचण लग पे दुख सुख महसूस करते हैं, ज्यादा करते हैं, गऊ है, घोड़ा है और हाथी है। मैं ये तो नहीं कहता सारिया गऊं सोच दियां, सारे ते मनुख भी नहीं सोचते। मैं ये भी नहीं आखदा सारे हाथियों की समझ बड़ी प्रबल होंदी है, बथेरे मनुखां की समझ ही प्रबल नहीं आती, लेकिन हाथियों दे कुछ हाथी है ना ऐसे जिन्हों कह सकते हैं शकल सूरत ते पशु दी है, उंज मनुख ने। जैसे एक दो मैं उदाहरण दया, ਮਹਾਤਮਾ ਬੁੱਧ ਦੀ ਜੰਗਲ ਦੀ ਸੇਵਾ ਇੱਕ ਹਾਥੀ ਕਰਦਾ ਸੀ, ਮਨੁੱਖ ਨਹੀਂ ਕਰਦਾ ਸੀ, ਕੋਈ ਮਨੁੱਖ ਉਹਨਾਂ ਨਾਲ ਹੈ ਵੀ ਨਹੀਂ ਸੀ। ਪੰਜ ਸਾਥੀ ਸਨ, ਸਾਥ ਛੋੜ ਗਏ ਸਨ, ਕੱਲੇ ਰਹਿ ਗਏ ਸਨ। ਇੱਕ ਹਾਥੀ ਕਰਮੰਡਲ ਚੁੱਕ ਕੇ ਲੈ ਜਾਂਦਾ ਸੀ, ਨਦੀ ਤੋਂ ਪਾਣੀ ਭਰ ਲਿਆਂਦਾ ਸੀ ਔਰ ਦਰਖਤਾਂ ਤੋਂ ਫਲ ਤੋੜ ਲਿਆਂਦਾ ਸੀ। ਰਾਤ ਨੂੰ ਚਾਰੋਂ ਪਾਸੇ ਘੁੰਮ ਕੇ ਪਹਿਰਾ ਦਿੰਦਾ ਸੀ ਕੋਈ ਜੰਗਲੀ ਜਾਨਵਰ ਉਹਨਾਂ ਤੇ ਹਮਲਾ ਨਾ ਕਰਦੇ। ਜਿਸ ਦਿਨ ਮਹਾਤਮਾ ਬੁੱਧ ਨੂੰ ਤਪੱਸਿਆ ਦੀ ਸਫਲਤਾ ਮਿਲੀ, ਜੰਗਲ ਨੂੰ ਛੱਡ ਕੇ ਜਦ ਜਾਣ ਲੱਗੇ, ਰੋਂਦਿਆਂ ਰੋਂਦਿਆਂ ਤੜਪਦਿਆਂ ਤੜਪਦਿਆਂ ਉਸ ਹਾਥੀ ਨੇ ਆਪਣੇ ਪ੍ਰਾਣ ਦੇ ਦਿੱਤੇ। ਸਾਰਾ ਬੋਧ ਜਗਤ ਮਹਾਤਮਾ ਬੁੱਧ ਤੋਂ ਬਾਅਦ ਹਾਥੀ ਦੀ ਪੂਜਾ ਕਰਦਾ ਹੈ। ਇਸ ਤਰ੍ਹਾਂ ਬੇਸ਼ਤਰ ਗਊਆਂ ਦੇਖੀਆਂ ਗਈਆਂ ਬਹੁਤ ਸਾਰੀਆਂ। ਭਾਈ ਹਰਚਰਨ ਸਿੰਘ ਬੈਠੇ ਨੇ, ਇਹਨਾਂ ਦੇ ਪਿਤਾ ਦਾ ਬਾਬਾ ਸੁੰਦਰ ਸਿੰਘ ਜੀ ਅਲੀ ਵੇਗ ਵਾਲਿਆਂ ਨਾਲ ਸੰਬੰਧ, ਵਕਤ ਦੀ ਇੱਕ ਬ੍ਰਹਮ ਗਿਆਨੀ ਮੂਰਤੀ ਜੁੜੀ ਹੋਈ ਉਹ ਆਤਮਾ ਸੀ ਜਿਨ੍ਹਾਂ ਨੇ ਉਹ ਵਾਕਿਆਤ ਵੇਖੇ ਨੇ, ਉਹ ਬਜ਼ੁਰਗ ਅਜੇ ਵੀ ਮੌਜੂਦ ਨੇ। ਡੇਰੇ ਚ ਕੋਈ 60 ਗਊਆਂ ਸਨ ਤੇ ਬਾਬਾ ਜੀ ਦਾ ਗਊਆਂ ਨਾਲ ਪਿਆਰ ਬੜਾ। ਰੋਜ਼ ਉਹਨਾਂ ਨੂੰ ਚਾਰਾ ਆਪ ਹੱਥੀ ਪਾਉਂਦੇ ਸਨ, ਲੰਗਰ ਦੀਆਂ ਬਚੀਆਂ ਹੋਈਆਂ ਰੋਟੀਆਂ ਵੀ ਪਾਉਂਦੇ ਸਨ। ਜਿਸ ਦਿਨ ਉਹਨਾਂ ਦੀ ਪਿੱਠ ਤੇ ਹੱਥ ਨਾ ਫੇਰਨ ਤੇ ਆ ਕੇ ਚਾਰਾ ਨਾ ਪਾਵਨ, ਨਹੀਂ ਖਾਂਦੀਆਂ ਸਨ, ਮੂੰਹ ਨਹੀਂ ਲਾਉਂਦੀਆਂ ਸਨ। ਮੈਨੂੰ ਉਹਨਾਂ ਦੇ ਸਮਕਾਲੀ ਭਗਤ ਰੋਂਦੇ ਹੋਏ ਕਿੱਸੇ ਸੁਣਾਉਂਦੇ ਨੇ, ਬੈਰਾਗ ਨਾਲ ਸੁਣਾਉਂਦੇ ਨੇ। ਫਿਰ ਰੱਬ ਦੀ ਨੇਤ ਗਾਲਬਨ ਸਨ 44 ਵਿੱਚ ਬਾਬਾ ਜੀ ਦੀ ਦੇਹੀ ਚਲਾਣਾ ਕਰ ਗਈ, ਸਰੀਰ ਤਿਆਗ ਦਿੱਤਾ। ਜਿਉਂ ਡੇਰੇ ਚੋਂ ਅਰਥੀ ਨਿਕਲੀ, 60 ਗਊਆਂ ਨੇ ਤੜਪ ਤੜਪ ਕੇ ਆਪਣੇ ਪ੍ਰਾਣ ਦੇ ਦਿੱਤੇ। 60 ਗਊਆਂ, ਇੱਕ ਨਹੀਂ 60 ਦੀਆਂ 60। ਮੈਨੂੰ ਜਿਨ੍ਹਾਂ ਨੇ ਸੁਣਾਇਆ ਸੀ, ਆਪਣੀ ਤਰਕ ਬੁੱਧੀ ਕਰਕੇ ਇਸ ਕੰਨ ਤੋਂ ਸੁਣ ਕੇ ਮੈਂ ਦੂਜੇ ਕੱਢ ਦਿੱਤਾ ਸੀ, ਮੈਂ ਕਿਹਾ ਚਲੋ ਹੋ ਸਕਦਾ। ਪਰ ਇੱਕ 4 ਸਾਲ ਪਹਿਲੇ ਇੱਕ ਘਟਨਾ ਘਟੀ ਹੈ ਹੁਣ, ਜਿਸ ਤੋਂ ਮੇਰਾ ਨਿਸ਼ਚਾ ਪੱਕਾ ਹੋ ਗਿਆ। ਤਮਿਲਨਾਡ ਦੇ ਸਨ ਸਵਾਮੀ ਕ੍ਰਿਸ਼ਨਾ ਮੂਰਤੀ, ਔਰ ਇਹ ਸਾਰੇ ਤਮਿਲਨਾਡ ਵਿੱਚ, ਕਰਨਾਟਕਾ ਵਿੱਚ, ਆਂਧਰਾ ਵਿੱਚ, ਕੇਰਲ ਵਿੱਚ ਇੱਕ ਬ੍ਰਹਮ ਗਿਆਨੀ ਕਰਕੇ ਪੂਜੇ ਜਾਂਦੇ ਸਨ। ਬੜੀ ਜੁੜੀ ਹੋਈ ਆਤਮਾ। ਇਹ ਸ਼ਾਮ ਨੂੰ ਕਥਾ ਕਰਦੇ ਸਨ, ਹਫ਼ਤੇ ਚ 4 ਦਿਨ, 2 ਦਿਨ ਤਮਿਲ ਵਿੱਚ ਬੋਲਦੇ ਸਨ, 2 ਦਿਨ ਇੰਗਲਿਸ਼ ਵਿੱਚ ਬੋਲਦੇ ਸਨ। ਬੜੇ ਬੜੇ ਸਿਆਣੇ ਮਨੁੱਖ ਸ਼ਾਮ ਦੇ ਸਮੇਂ 4 ਤੋਂ 5, ਕਿਉਂਕਿ 12 ਮਹੀਨੇ ਤਮਿਲਨਾਡ ਵਿੱਚ ਗਰਮੀ ਆਉਂਦੀ ਹੈ, ਤਾਂ ਖੁੱਲ੍ਹੇ ਮੈਦਾਨ ਵਿੱਚ ਕਥਾ ਕਰਦੇ ਸਨ ਆਪਣੇ ਡੇਰੇ ਚ। ਰੋਜ਼ ਇੱਕ ਗਊ ਵੀ ਆਉਂਦੀ ਸੀ। ਹਿੰਦੁਸਤਾਨ ਵਿੱਚ ਲੋਕੀ ਖੁੱਲੀਆਂ ਗਊਆਂ ਨੂੰ ਛੱਡਦੇ ਨੇ, ਆਵਾਰਾ ਘੁੰਮਦੀਆਂ, ਇੱਕ ਗਊ ਵੀ ਆ ਜਾਂਦੀ ਸੀ। ਡੇਰੇ ਦਾ ਜੋ ਬਾਹਰ ਦਾ ਦਰਵਾਜ਼ਾ ਸੀ, ਉੱਥੇ ਖੜੀ ਹੋ ਕੇ ਉਹਨੇ ਕਥਾ ਸੁਣਨੀ। ਹੌਰਨ ਲੱਗੇ ਹੋਏ ਸਨ, ਆਵਾਜ਼ ਜਾਂਦੀ ਸੀ, ਉਹਨੇ ਸੁਣਨਾ। ਇੱਕ ਦਿਨ ਅੰਦਰ ਆ ਗਏ, ਜਿੱਥੇ ਸੰਗਤਾਂ ਬੈਠਦੀਆਂ ਸਨ, ਸਰੋਤੇ ਬੈਠਦੇ ਸਨ, ਉੱਥੇ ਆ ਗਏ। ਰੋਜ਼ ਕਾਲੀਨ ਵਿਛਾਏ ਜਾਂਦੇ ਸਨ, ਕਾਰਪੇਟ ਰੋਜ਼ ਵਿਛਾਏ ਜਾਂਦੇ ਸਨ, ਉੱਥੇ ਆ ਗਏ। 2-4 ਬੰਦੇ ਖੜੇ ਹੋ ਗਏ, ਉਹਨੂੰ ਕੱਢਣ ਲੱਗੇ। ਸਵਾਮੀ ਕ੍ਰਿਸ਼ਨਾ ਮੂਰਤੀ ਕਹਿਣ ਲੱਗੇ, ਨਹੀਂ ਨਾ ਕੱਢੋ, ਇਹ ਸਾਡੀ ਪ੍ਰਬਲ ਸਰੋਤ ਹੈ, ਤੁਸੀਂ ਕਦੀ ਨਾਗਾ ਵੀ ਪਾ ਦਿੰਦੇ ਹੋ, ਨਾਗਾ ਨਹੀਂ ਪਾਉਂਦੀ, ਔਰ ਇਹ ਜਿਤਨੀ ਗਹਿਰਾਈ ਨਾਲ ਸੁਣਦੀ ਹੈ, ਤੁਹਾਡੇ ਵਿੱਚੋਂ ਇੱਕ ਵੀ ਸਰੋਤਾ ਨਹੀਂ, ਨਾ ਕੱਢੋ, ਇਸ ਇੱਥੇ ਹੀ ਰਹਿਣ ਦਾ। ਉਸ ਦਿਨ ਤੋਂ ਬਾਅਦ ਰੋਜ਼ ਅੰਦਰ ਆਉਣ ਲੱਗ ਪਏ। ਇਹ 4 ਸਾਲ ਪਹਿਲੇ ਉਹਨਾਂ ਨੇ ਆਪਣਾ ਸਰੀਰ ਛੱਡਿਆ। ਰਾਤ ਭਰ ਤੇ ਉਹਨਾਂ ਦੀ ਦੇਹੀ ਰੱਖੀ ਗਈ ਸੀ। ਕੁਝ ਸੰਤ ਲੋਕਾਂ ਨੇ ਆਉਣਾ ਸੀ ਹਰਿਦੁਆਰ ਤੋਂ, ਹੋਰ ਕਈ ਕਈ ਥਾਵਾਂ ਤੋਂ। ਜੈਸੇ ਸਵੇਰੇ ਅੰਮ੍ਰਿਤ ਵੇਲੇ ਅਰਥੀ ਨਿਕਲੀ, ਬੂਹੇ ਤੇ ਹੀ ਖੜੀ ਸੀ ਗਊ, ਤੜਪ ਤੜਪ ਕੇ ਉਸਨੇ ਉੱਥੇ ਬੂਹੇ ਤੇ ਹੀ ਪ੍ਰਾਣ ਦੇ ਦਿੱਤੇ। ਸਵਾਮੀ ਕ੍ਰਿਸ਼ਨਾ ਮੂਰਤੀ ਤੋਂ ਬਾਅਦ ਕਰੋ ਅਰਥੀ ਉਹਨਾਂ ਨੇ ਗਊ ਦੀ ਕੱਢੀ, ਹਿੰਦੂ ਲੋਕਾਂ ਨੇ ਤੜਪ ਤੜਪ ਕੇ ਪ੍ਰਾਣ ਦੇ ਦਿੱਤੇ। ਇਹ ਵਾਕਿਆ ਜਦ ਪੇਪਰਾਂ ਛਪੇ ਮੇਰੇ ਤੱਕ ਪਹੁੰਚੇ ਤਾਂ ਫਿਰ ਮੇਰਾ ਮਨ ਮੰਨ ਗਿਆ, ਪਸ਼ੂਆਂ ਦੇ ਚੋਂ ਕੁਛ ਪਸ਼ੂ ਨੇ ਜੋ ਮਨੁੱਖ ਦੇ ਬਹੁਤ ਨੇੜੇ ਨੇ, ਹਾਥੀ ਹੈ, ਘੋੜਾ ਹੈ। ਕਹਿੰਦੇ ਨੇ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਨੀਲੇ ਘੋੜੇ ਨੂੰ ਹਮੇਸ਼ਾ ਇਸ਼ਾਰੇ ਨਾਲ ਚਲਾਇਆ ਸੀ, ਕਦੀ ਡਾਂਟਣ ਦੀ ਲੋੜ ਨਹੀਂ ਪਈ, ਕਦੀ ਮਾਰਨ ਦੀ ਲੋੜ ਨਹੀਂ ਪਈ, ਇਸ਼ਾਰਾ। ਇੱਕ ਦਿਨ ਐਸਾ ਹੋਇਆ ਮਾਲਵੇ ਦੀ ਧਰਤੀ ਚ ਮਹਾਰਾਜ ਲਗਾਮ ਵੀ ਖਿੱਚਦੇ ਨੇ, ਘੋੜਾ ਚੱਲਦਾ ਨਹੀਂ, ਚੱਲਦਿਆਂ ਚੱਲਦਿਆਂ ਰੁਕ ਗਿਆ, ਨਾ ਚੱਲੇ। ਸਤਿਗੁਰ ਸੋਚੀ ਪੈ ਗਏ, ਐਸਾ ਕਦੀ ਹੋਇਆ ਨਹੀਂ, ਇਹ ਤਾਂ ਇਸ਼ਾਰਿਆਂ ਨਾਲ ਚੱਲਦਾ ਸੀ, ਅੱਜ ਲਗਾਮ ਬਾਰ ਬਾਰ ਖਿੱਚਦੇ ਪਿਆ ਨਹੀਂ ਚੱਲਦਾ। ਪਾਤਸ਼ਾਹ ਘੋੜੇ ਤੋਂ ਥੱਲੇ ਉਤਰੇ ਸਿਰਫ ਦੇਖਣ ਵਾਸਤੇ ਕਿਧਰੇ ਇਸਦੇ ਪੈਰ ਚ ਕੋਈ ਲੋਹੇ ਦੀ ਕਿੱਲ ਜਾਂ ਕੋਈ ਜ਼ਖਮ ਕੋਈ ਐਸੀ ਚੀਜ਼ ਨਾ ਲੱਗ ਗਈ ਹੋਵੇ। ਮਹਾਰਾਜ ਥੱਲੇ ਉਤਰੇ, ਥੱਲੇ ਉਤਰਦਿਆਂ ਸਾਰ ਇਕਦਮ ਪਲਾਕੀ ਮਾਰ ਕੇ ਘੋੜੇ ਤੇ ਬੈਠ ਗਏ ਔਰ ਘੋੜੇ ਨੂੰ ਮੋੜ ਲਿਆ ਤੇ ਮੁੜ ਗਿਆ ਘੋੜਾ ਤੇ ਚੱਲ ਪਿਆ। ਨਾਲ ਦੇ ਸਿੰਘ ਪੁੱਛਦੇ ਨੇ, ਮਹਾਰਾਜ ਕੁਝ ਗੱਲ ਸਮਝਦੇ ਚ ਨਹੀਂ ਆਈ, ਤੁਸੀਂ ਲਗਾਮ ਖਿੱਚਦੇ ਸੀ, ਘੋੜਾ ਨਹੀਂ ਜਾਂਦਾ ਸੀ ਅੱਗੇ, ਪਰ ਤੁਸੀਂ ਮੋੜਿਆ ਤੇ ਮੁੜ ਗਿਆ, ਹੁਣ ਚੱਲਦਾ। ਪਤਾ ਸਤਿਗੁਰ ਨੇ ਕੀ ਆਖਿਆ? 2 ਸਾਲ ਪਹਿਲੇ, ਕਵੀ ਸੰਤੋਖ ਸਿੰਘ ਜੀ ਨੇ ਸਾਰਾ ਪ੍ਰਸੰਗ ਲਿਖਿਆ, 2 ਸਾਲ ਪਹਿਲੇ ਇਹ ਸਾਹਮਣੇ ਜਿਹੜੇ ਖੇਤ ਹੈ ਨਾ, ਇਹਦੇ ਵਿੱਚ ਤਮਾਕੂ ਬੀਜੇ ਅੱਗੇ ਸੀ, ਤਮਾਕੂ ਦੀ ਅੰਸ਼ ਇਸ ਜ਼ਮੀਨ ਦੇ ਵਿੱਚ ਹੈ, ਇਹ ਨੀਲਾ ਲੰਘਦਾ ਨਹੀਂ ਸੀ, ਇੱਥੋਂ ਨਹੀਂ ਲੰਘਦਾ ਸੀ, ਇਹਨੂੰ ਮੋੜ ਕੇ ਵੱਲਾ ਪਾ ਕੇ ਦੂਜੇ ਪਾਸੇ ਤੋਂ ਜਾਵਾਂਗੇ। ਇੰਨੀ ਸਮਝ, 4 ਪੈਸੇ ਦੇ ਮੁਨਾਫੇ ਵਾਸਤੇ ਜੋ ਸਿਗਰਟ ਵੇਚਦੇ ਨੇ, ਤਮਾਕੂ ਵੇਚਦੇ ਨੇ, ਕਦੀ ਸੋਚ ਲੈਣਾ ਚਾਹੀਦਾ ਹੈ। ਘੋੜੇ ਨੂੰ ਵੀ ਇਤਨੀ ਅਕਲ ਸੀ, ਸਾਨੂੰ ਵੀ ਇਤਨੀ ਅਕਲ ਨਾ ਆਵੇ ਗੁਸਤਾਖੀ ਨੂੰ, ਠੀਕ ਹੈ, ਘੱਟ ਸਹੀ 4 ਪੈਸੇ। ਘੋੜੇ ਨੂੰ ਅਕਲ ਸੀ, ਘੋੜਾ ਹੈ, ਗਊ ਹੈ, ਹਾਥੀ ਹੈ, ਪੰਛੀਆਂ ਦੇ ਚੋਂ ਮੋਰ ਹੈ, ਹੰਸ ਹੈ, ਲੰਬੀਆਂ ਚੌੜੀਆਂ ਗਾਥਾਵਾਂ ਨੇ, ਕਹਾਣੀਆਂ ਨੇ ਸਾਰਿਆਂ ਨਾਲ। ਇਹ ਮਨੁੱਖ ਤੇ ਪਸ਼ੂ ਦੀ ਕੜੀ ਹੈ, ਅਗਰ ਮਰਨਗੇ ਤਾਂ ਮਨੁੱਖ ਹੋਣਗੇ। ਮੈਂ ਇਹ ਤੇ ਨਹੀਂ ਕਹਿੰਦਾ ਸਾਰੇ ਘੋੜੇ ਸਾਰੇ ਹਾਥੀ, ਪਰ ਬੇਸ਼ਤਰ ਪਸ਼ੂਪਣੇ ਦੀ ਸ਼ਿਖਰਤਾ ਹੈ, ਇਹਨਾਂ ਵਿੱਚ ਸੋਚ ਸ਼ਕਤੀ ਕੰਮ ਕਰਦੀ ਹੈ, ਦੁੱਖ ਸੁੱਖ ਜ਼ਿਆਦਾ ਮਹਿਸੂਸ ਕਰਦੇ ਨੇ। ਮੈਂ ਫਿਰ ਦੁਹਰਾਵਾਂ, ਸਾਰੇ ਹਾਥੀ ਸੋਚਦੇ ਹੁਣ, ਸਾਰੇ ਘੋੜੇ ਸੋਚਦੇ ਹੁਣ, ਮੈਂ ਐਸਾ ਨਹੀਂ ਕਹਿ ਰਿਹਾ ਸਾਰੇ ਤੇ ਮਨੁੱਖ ਵੀ ਨਹੀਂ ਸੋਚਦੇ, ਪਰ ਮੈਂ ਇਹ ਕਹਿ ਰਿਹਾ ਬਹੁਤ ਸਾਰੇ ਪਸ਼ੂਆਂ ਦੇ ਚੋਂ ਪਸ਼ੂ ਨਹੀਂ ਨੇ, ਮਨੁੱਖ ਨੇ, ਔਰ ਬਹੁਤ ਸਾਰੇ ਮਨੁੱਖਾਂ ਦੇ ਚੋਂ ਮਨੁੱਖ ਨਹੀਂ ਨੇ, ਪਸ਼ੂ ਨੇ। ਕਰਤੂਤ ਪਸ਼ੂ ਕੀ ਮਾਨਸ ਜਾਤ, ਲੋਕ ਪਚਾਰਾ ਕਰੇ ਦਿਨ ਰਾਤ। ਤੋ ਆਪ ਦੀ ਗਿਆਤ ਲਈ ਅਰਜ਼ ਕਰਾਂ, ਭੋਗ ਭੋਵੇਂ ਕਰਮ ਭੋਵੇਂ, ਸੂਝ ਸਮਝ ਦੇ ਨਾਲ ਕਰਮ ਦਾ ਫਲ ਚੱਲਦਾ। ਚਲੋ ਇੱਕ ਹੋਰ ਕਥਾ ਕਹਿ ਕੇ ਵੀ ਮੈਂ ਗੱਲ ਨੂੰ ਸਪਸ਼ਟ ਕਰਦੇ ਹਾਂ। ਜਿਸ ਤਰ੍ਹਾਂ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਆਪਣੀ ਜੀਵਨ ਕਥਾ ਪਿਛਲੇ ਜਨਮ ਦੀ ਲਿਖੀ ਹੈ, ਵੀ ਮੈਂ ਹੇਮਕੁੰਡ ਦਾ ਤਪੀਸ਼ਵਰ ਸੀ, ਤਪ ਕਰਦਾ ਸੀ, ਤਪ ਕਰਦਾ ਕਰਦਾ ਇੱਕ ਰੂਪ ਹੋ ਗਿਆ, ਪਰਮਾਤਮਾ ਦਾ ਹੀ ਰੂਪ ਹੋ ਗਿਆ। ਪਰਮਾਤਮਾ ਨੇ ਕਿਹਾ ਇੱਕ ਜਨਮ ਹੋਰ ਲਓ, ਜਾਓ, ਜਗਤ ਵਿੱਚ ਕੁਝ ਕੰਮ ਹੈ, महाराज कहने मेरा चित आणनू नहीं करदा सी, चित न भयो हमरो आवन के, चुभी रही सुत प्रभ चरणन में। पिछला सबको याद है, पिछला कबीर नू भी याद है। कबीर भी कहते ना, पूर्व जन्म हम तुमरे सेवक, अब तो मिटिया ना जाई, हे प्रभु पिछले जन्म च मैं तेरा सेवक सी, भगत सी, पर मैं तेरे तक पहुंच नहीं सकया, चलिया तेरे रस्ते ते पर तेरे तक पहुंच नहीं सके, अद की बख्शिश करी मैं तेरे तक पहुंच जाऊंगा, अद की मेरी जिंदगी अजाई ना जावे। तरले लेंदा, अब की बार बख्श बंदे को बौर ना बौजल फेरा, पिछोकड़ याद है। प्रभु चिंतन नाल परमात्मा नु जैसे जैसे याद करिए, जप करिए, याद शक्ति वधदी है। अगे भी बहुत कुछ दिखाई देन लग पैंदा है, पिछे भी बहुत कुछ दिखाई देन लग पैंदा है। तो जिवें धन गुरु गोविंद सिंह जी महाराज ने अपना पिछोकड़ लिखा है, बहुत सारे फकीरां ने लिखे है, महात्मा बुद्ध ने लिखे है, वैसे तो दसम ग्रंथ दे सारी प्रणाली लिखी हुई है और गुरु गोविंद सिंह जी ने लिखी। ये गल वखरी है, हुण मोटे दिमाग दे बंदे उसनों की दा की रूप देन, पर उस दी सारी प्रणाली गुरु गोविंद सिंह जी ने सोडी बंस दी बेदी बंस दी लिख दिती है। ये कित्थों चली, किवें चली, सारा पिछोकड़ कलगीधर पिता नूं याद है। जो पिछले जन्म दी गल लिख सकदा है, वो सारी वंश परंपरा क्यों नहीं लिख सकदा, लिखी है गुरु गोविंद सिंह जी ने। महात्मा बुद्ध ने अपना पिछला जीवन दस्या, मैं पढ़ के हैरान होया और तुसी भी हैरान होवोगे। महात्मा बुद्ध अपना पिछला जीवन हाथी दसदा है, वो किसी जंगल दे तपस्या करदे सन, ऐसा नहीं। आप कहंदे ने मैं पिछले जन्म दे छाती, मैं उन्हां दी लिखत, उन्हां दा ग्रंथ, उन्हां दे इतिहास तो थानू सरवण करा रहे। कहंदे ने मैं पिछले जन्म दे हाथी सी, और हाथी भी बिहार दे जंगल। अज भी हिंदुस्तान दे हाथी सिर्फ दो सूबियां दे च ने, आसाम दे विच ने या बिहार दे च ने, बरे पै ने जंगल इन्हां दो सूबियां च ने। महात्मा बुद्ध ने अपनी कथा लिखी है, मैं हाथी सी, जंगल नू अग लग गई और अज भी लगती है, मई जून दे महीने च अजकल लगती है। अजकल बड़ी भयंकर उत्थे गर्मी, लू चलती है, सुक्का होया बांस, क्योंकि बांस दे जंगल बड़े ने, होर भी बड़िया लकड़ा आपस च टकराते ने, ते बांस दे चो अग पैदा हो जाती है, जंगलां दे जंगल सड़ जाते हैं। और रब दी नेत ऐसी है, हर साल अग लगती है, 15-20 दिन बाद जब बारिशां शुरू होंदियां ने उही बुझांदियां, उसे करके अग बुझदी है, मुश्किल है काबू पाना, औखा हो जाता है हर साल। महात्मा बुद्ध लिखते ने, जंगल नू अग लग गई, हिरन चीते शेर सारे जंगली जानवर दौड़ पाए, पंछियों ने उड़ारियां लाईया, तो हाथी का शरीर भारी भरखम आंदा है। महात्मा बुद्ध लिख दिन, मैं भी दौड़िया, पिछोकड़ याद है, मैं भी दौड़िया, अग तो बचिए, उस पासे जाइए जिस पासे अग नहीं। दौड़दिया महात्मा बुद्ध लिख दिन, मेरा साह चढ़ गया, हाथी का साह छेती चढ़ जाता है, भारी शरीर रो करके दौड़दा है, दम भुल जाता है। तो महात्मा बुद्ध कहते, मैं रुक गया, मैं रुक गया थोड़ी देर वास्ते दम लैण। दम लैण तो बाद ज्यों फिर मैं चलण की तैयारी की, अगला पैर इंज चुकया ते भजया होया एक सया आया मेरे पैर दे थले, उन्हें पना ले ले, उन्हें इंज समझिया भी इहदे पैर दे थले मैं छुप जावा, क्योंकि अग आ रही सी। हुण महात्मा बुद्ध कहंदे ने, मेरे मन च ख्याल आया जे मैं चलना तो पैर ते जमीन ते रखना पएगा, ਭਾਰਾ ਸਰੀਰ ਜੇ ਰੱਖਦਾ ਤੇ ਸਹਿਆ ਤੇ ਮਰ ਜਾਏਗਾ, ਰੇਜੇ ਰੇਜੇ ਹੋ ਜਾਏਗਾ ਤੇ ਪਿੱਛੇ ਅੱਗ ਵੀ ਵੱਧਦੀ ਆ ਰਹੀ ਹੈ। ਮਹਾਤਮਾ ਬੁੱਧ ਕਹਿੰਦੇ ਨੇ ਜਿਵੇਂ ਅੱਗ ਤੋਂ ਮੈਂ ਦੌੜਿਆ ਜਾਨ ਬਚਾਉਣ ਵਾਸਤੇ, ਇਹ ਵੀ ਦੌੜਿਆ, ਇਹਨੂੰ ਵੀ ਜਾਨ ਪਿਆਰੀ, ਮੈਨੂੰ ਵੀ ਜਾਨ ਪਿਆਰੀ, ਇਹ ਵੀ ਦੌੜਿਆ, ਮੈਂ ਵੀ ਦੌੜਿਆ। ਮੈਂ ਸਾਹ ਲੈਣ ਵਾਸਤੇ ਦਰਖਤ ਦੇ ਥੱਲੇ ਰੁਕਿਆ ਤੇ ਦੌੜਦਾ ਦੌੜਦਾ ਇਹ ਵੀ ਥੱਕਿਆ, ਇਹ ਆਪਣੀ ਜਾਨ ਬਚਾਉਣ ਵਾਸਤੇ ਮੇਰੇ ਪੈਰ ਦੇ ਥੱਲੇ ਆ ਕੇ ਛੁਪਿਆ। ਜਾਨ ਬਚਾਉਣ ਵਾਸਤੇ ਆਇਆ ਮੇਰੇ ਪੈਰ ਦੇ ਥੱਲੇ ਤੇ ਹੁਣ ਮੈਂ ਪੈਰਾਂ ਨਾਲ ਇਸ ਨੂੰ ਕੁਚਲ ਦਿਆਂ। ਮਹਾਤਮਾ ਬੁੱਧ ਕਹਿੰਦੇ ਨੇ ਇਹ ਮੈਨੂੰ ਗਵਾਰਾ ਨਹੀਂ ਸੀ, ਇਹ ਮੈਨੂੰ ਪਸੰਦ ਨਹੀਂ ਸੀ, ਅੱਗ ਵੱਧ ਗਈ। ਜਿਸ ਦਰਖਤ ਥੱਲੇ ਮੈਂ ਖੜਾ ਸੀ ਉਹਨੂੰ ਵੀ ਲੱਗ ਗਈ। ਕਹਿੰਦਾ ਮੈਂ ਜਲ ਕੇ ਰਾਖ ਹੋ ਗਿਆ। ਮਹਾਤਮਾ ਬੁੱਧ ਕਹਿੰਦੇ ਮੈਂ ਜਲ ਕੇ ਰਾਖ ਹੋ ਗਿਆ ਪਰ ਮੈਂ ਸਹਿ ਤੇ ਪੈਰ ਨਹੀਂ ਰੱਖਿਆ। ਇਹ ਜਨਮ ਮੈਨੂੰ ਮਿਲਿਆ ਇੱਕ ਰਾਜੇ ਦੇ ਘਰ, ਰਾਜਕੁਮਾਰ, ਔਰ ਸਿਰਫ ਰਾਜਕੁਮਾਰ ਨਹੀਂ ਬ੍ਰਹਮ ਗਿਆਨੀ ਸੰਤ। ਇਸ ਤਰ੍ਹਾਂ ਲਿਖਦਾ ਜੀਵਨ ਕਥਾ ਜੋ ਤਸਵੀਰਾਂ ਦੇ ਰਾਹੀਂ ਬਣਾਈ ਗਈ ਹੈ ਮਹਾਤਮਾ ਬੁੱਧ ਦੀ ਸਾਰਨਾਥ ਦੇ ਵਿੱਚ। ਬਨਾਰਸ ਦੇ ਕੋਲ ਸਾਰਨਾਥ ਮੰਦਰ ਹੈ ਬੋਧੀਆਂ ਦਾ ਸਭ ਤੋਂ ਵੱਡਾ, ਉੱਥੇ ਤਸਵੀਰਾਂ ਦੇ ਰਾਹੀਂ ਜਨਮ ਕਥਾ ਤੋਂ ਪਹਿਲੇ ਇੱਕ ਹਾਥੀ ਦਿਖਾਉਂਦੇ ਨੇ ਤਸਵੀਰ ਵਿੱਚ, ਫਿਰ ਹਾਥੀ ਦੀ ਰੂਹ ਦਾ ਪ੍ਰਵੇਸ਼ ਦਿਖਾਉਂਦੇ ਨੇ ਮਹਾਤਮਾ ਬੁੱਧ ਦੀ ਮਾਂ ਵਿੱਚ, ਗਰਭ ਵਿੱਚ, ਫਿਰ ਅੱਗੋਂ ਮਹਾਤਮਾ ਬੁੱਧ ਦਿਖਾਉਂਦੇ ਨੇ। ਪਹਿਲੇ ਹਾਥੀ ਦਿਖਾਉਂਦੇ ਨੇ, ਫਿਰ ਮਹਾਤਮਾ ਬੁੱਧ ਦੀ ਮਾਤਾ ਦਿਖਾਉਂਦੇ ਨੇ, ਫਿਰ ਮਹਾਤਮਾ ਬੁੱਧ ਨੂੰ ਦਿਖਾਉਂਦੇ ਨੇ, ਇਸ ਤਰ੍ਹਾਂ ਫਿਰ ਉਸਦੀ ਜੀਵਨ ਲੀਲਾ ਦਿਖਾਉਂਦੇ ਨੇ। ਸਾਰੇ ਬੁੱਧਿਸਟ ਮੰਨਦੇ ਨੇ। ਇਸ ਤੋਂ ਇੱਕ ਗੱਲ ਸਪਸ਼ਟ ਹੋ ਗਈ, ਸਿਆਣਾ ਜਾਨਵਰ ਹੈ, ਹਾਥੀਆਂ ਵਿੱਚ ਕੁਝ ਸਿਆਣੇ ਹਨ। ਦਇਆ ਇਤਨੀ ਪ੍ਰਧਾਨ ਸੀ, ਅਗਾਂਹ ਚੱਲ ਕੇ ਵੀ ਦਇਆ ਪ੍ਰਧਾਨ ਹੋਈ। ਉਹਨੇ ਨਾਰਾ ਲਾਇਆ ਅਹਿੰਸਾ ਪਰਮੋ ਧਰਮੰ, ਅਹਿੰਸਾ ਹੀ ਧਰਮ ਹੈ, ਬੁੱਲ ਕੇ ਵੀ ਤੁਸੀਂ ਕਿਸੇ ਨੂੰ ਚੋਟ ਨਾ ਪਹੁੰਚਾਓ। ਸਾਰੀ ਜ਼ਿੰਦਗੀ ਉਹਨਾਂ ਦਾ ਉਪਦੇਸ਼ ਵੀ ਇਹੀ ਸੀ, ਸੰਦੇਸ਼ ਵੀ ਇਹੀ ਸੀ। ਤੋ ਮੈਂ ਇਸ ਕਰਾਂ ਹਾਥੀ, ਘੋੜਾ, ਮੋਰ, ਹੰਸ, ਗਊ, ਇਸ ਤਰ੍ਹਾਂ ਦੇ ਕੁਝ ਹੋਰ ਜਾਨਵਰ ਜੋ ਹਿੰਦੁਸਤਾਨ ਦੇ ਰਿਸ਼ੀ ਮੁਨੀਆਂ ਨੇ ਖੋਜ ਕੀਤੀ ਹੈ, ਮਨੁੱਖ ਦੇ ਨੇੜੇ ਨੇ, ਮਨੁੱਖ ਦੀ ਤਰ੍ਹਾਂ ਸੋਚਦੇ ਨੇ, ਸਮਝਦੇ ਨੇ, ਕੁਝ ਪਰਿਵਾਰਕ ਜ਼ਿੰਦਗੀ ਵੀ ਹੈ ਉਹਨਾਂ ਦੀ, ਦੁੱਖ ਸੁੱਖ ਜ਼ਿਆਦਾ ਮਹਿਸੂਸ ਕਰਦੇ ਨੇ। ਮਰਨਗੇ ਤੇ ਮਨੁੱਖ ਹੋਣਗੇ, ਤੇ ਜੇ ਮਨੁੱਖ ਦੀ ਤਰ੍ਹਾਂ ਸੋਚਦੇ ਨੇ ਤਾਂ ਉਹਨਾਂ ਦੇ ਉੱਤੇ ਕਰਮ ਦੀ ਜ਼ਿੰਮੇਵਾਰੀ ਹੈ। ਹਾਥੀ ਦੇ ਉਸ ਕਰਮ ਦਾ ਸਦਕਾ ਕਿ ਉਸ ਹਾਥੀ ਦਾ ਜਨਮ ਇੱਕ ਰਾਜੇ ਦੇ ਘਰ ਹੋਇਆ ਔਰ ਫਿਰ ਇੱਕ ਸੰਤ ਸਰੂਪ ਦੇ ਚ ਹੋਇਆ, ਇਹ ਥੋੜੀ ਗੱਲ ਹੈ, ਪਿਛਲੇ ਜਨਮ ਦਾ ਕਰਮ ਦਾ ਪ੍ਰਤਾਪ ਜੋ ਉਸਨੇ ਕਰਮ ਕੀਤਾ ਆਪ ਜਲ ਗਏ। ਨਹੀਂ, ਮੈਂ ਸਹਿ ਤੇ ਪੈਰ ਨਹੀਂ ਰੱਖਣਾ, ਇੰਨੀ ਕੁਰਬਾਨ ਹੈ, ਇਤਨੀ ਦਇਆ, ਇਤਨੀ ਪਰਵਲ ਦਇਆ। ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਭਾਈ ਕਨਈਏ ਨੂੰ ਆਖਿਆ ਸਿਰਫ ਪਾਣੀ ਪਿਲਾਉਣਾ, ਅਧੂਰਾ ਕੰਮ ਕਰਨਾ, ਅਹਿਲੇ ਮਰਮ, ਅਹਿਲੇ ਪੱਟੀ, ਮਰਮ ਪੱਟੀ ਵੀ ਕਰ ਛੱਡਿਆ ਕਰ। ਇੰਨੀ ਦਇਆ, ਇਤਨੀ ਨਿਰਮਲਤਾ, ਇਤਨੀ ਕੋਮਲਤਾ। ਖੈਰ, ਮੈਂ ਗੱਲ ਲਮਕਾਵਾਂ ਨਾ। ਕਰਮ ਭੂਮੀ, ਭੋਗ ਭੂਮੀ, ਸਾਰਾ ਪਸ਼ੂ ਜਗਤ ਭੋਗ ਭੂਮੀ ਹੈ, ਮਨੁੱਖ ਜਗਤ ਕਰਮ ਭੂਮੀ ਹੈ। ਕਿਧਰੇ ਕਿਧਰੇ ਕੁਛ ਪਸ਼ੂ ਨੇ ਜਿਨ੍ਹਾਂ ਦੇ ਉੱਤੇ ਕਰਮ ਦੀ ਜ਼ਿੰਮੇਵਾਰੀ ਆ ਜਾਂਦੀ ਔਰ ਕਰਮ ਦਾ ਫਲ ਵੀ ਭੋਗਦੇ ਨੇ, ਭੋਗਦੇ ਨੇ। ਉਹ ਆਮ ਮਨੁੱਖਾਂ ਦੀ ਪਕੜ ਵਿੱਚ ਨਹੀਂ ਆਉਂਦਾ, ਲੇਕਿਨ ਧਰਮ ਗ੍ਰੰਥਾਂ ਚ ਉਹਨਾਂ ਦੀਆਂ ਕਥਾਵਾਂ ਨੇ। ਦੂਰ ਕਿਉਂ ਜਾਓ, ਚਲੋ ਗੁਰੂ ਗ੍ਰੰਥ ਸਾਹਿਬ ਦਾ ਇੱਕ ਵਾਕ ਮੈਂ ਤੁਹਾਡੇ ਸਾਹਮਣੇ ਰੱਖਾਂ। ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ, ਜਬ ਹੀ ਸ਼ਰਨ ਗਹੀ ਕਿਰਪਾ ਨਿਧ, ਗਜ ਗਰਾ ਤੇ ਛੂਟਾ, ਮਹਿਮਾ ਨਾਮ ਕਹਾਨੋ ਵਰਨੋ, ਰਾਮ ਕਹਿਤ ਬੰਧਨ ਤੇ ਟੂਟਾ। ਗਜ, ਗਜ ਕਹਿੰਦੇ ਨੇ ਹਾਥੀ ਨੂੰ, ਹਾਥੀ ਦੀ ਕਥਾ ਹੈ। ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਆਪਣੇ ਸ਼ਬਦਾਂ ਵਿੱਚ میرے خیال جتھے تک میرا انداز ہے 15-20 دفعہ ذکر کیتا ہے اپنی ساری بانی چ. اتنی دفعہ تے آئے گا ذکر. جتھے جتھے پادشاہ دے شبد نے ایک دفعہ ضرور اس ساتھی نو اگے کیتا ہے. بھائی گرداس جی نے کیتا ہے. دکھت گجند اربند گئے بھیٹ راکھے تانکے کاجے چکر پان آن گرسے گراہ جی. بھائی گرداس ہاتھی نے رام آکھے, ہاتھی نے فریاد کیتی ہے, ہاتھی نے کمل دا پل توڑ کے بھیٹ کیتا ہے, انہیں پرارتھنا کیتی ہے. یہ مطلب کر سکتا ہے, سوچ سکتا ہے, سمجھ سکتا ہے. اپنے جذبات اس نے غیبی شکتی دے اوپر رکھے نے. جب ہی شرن گئی کرپا ند گج گرا تے چھوٹا مہما نام کہا لو ورنو رام کہت بندن تے ٹوٹا. میں ہن وستار سہتے ساریاں کتھاواں تھوڑے سامنے نہ رکھاں. ہاتھی گھوڑا گو مور ہنس سوچ سکتے ہیں, سمجھ سکتے ہیں, دکھ سکھ زیادہ محسوس کرتے ہیں. انہاں دی پروارک زندگی بھی ہے. اس واسطے کدرے کدرے کرم دی لپیٹ دے چ آندے ہیں اور کرم دا پھل پراپت کرتے ہیں. لیکن اکثر سارا پشو جگت بھوگ بھومی ہے, منک کرم بھومی ہے. اس حساب نال سارا جیون دو حصوں دے تقسیم آندا ہے, بھوگ بھومی کرم بھومی. تے ہن میں عرض کراں کرماں دے حساب نال پھر منکھتا نو ساڈے دیش دے ودوان چار حصوں دے ونڈدے نے, کرماں نو دو حصوں چ ونڈدے نے, شریرک کرم مانسک کرم. جو میرا تن کردا ہے انہوں شریرک کرم کہندے نے, جو میرا من کردا ہے انہوں مانسک کرم کہندے ہیں. اسی کرم دے حساب نال پھر منکھاں نو چار حصوں دے ونڈیا ہے, وہ میں تھوڑے سامنے رکھ رہا ہوں. اور ایک دفعہ پھر دوہرا دیاں, روز روز ساڈی کرماں دی فصل ودھی جا رہی ہے, روز روز جیون دی چولی چھوٹی ہوندی جا رہی ہے. کرماں دا پھل تے جیون بھوگے گا نا, جیون دی چولی وچ دانے پین گے کرماں دے پھل دے پھل. جو کرماں دا بیج ہے اس دا پھل اس دے دانے ساڈی چولی چ پین گے. چولی تے روز چھوٹی ہوندی جا رہی ہے, جیون تے روز چھوٹا ہوندا جا رہا ہے, تے کرماں دی فصل روز ودھی جا رہی ہے. ایک دن جیون مک جاندا ہے, جولی ختم, بوئے ہوئے بیج رہ جاندے نے. انہی کرما کر کے پھر جنم, پھر جنم. یہ میں عرض کراں کرمی آوے کپڑا, پھر اسے کرما کر کے جو بچ گئے جنہاں نوں اسی نہیں بھوگ سکے. جو اسی کرم کردے ہاں ادھے تو زیادہ نال بھوگ لینے ہاں, بھوگی جانے ہاں. دکھ سکھ کر تے جنم پن منہ, ایسا کیڑا منک ہے جو دکھی نہیں ہے, تو دکھ تے کرما کر کے نال بھوگی بھی جاندے ہیں. لیکن بھوگن دے بعد پھر بھی کچھ رہ جاندے ہیں, کیونکہ فصل بہت زیادہ ہے تے کھانا اسی ہے, آپ بیج آپے ہی کھائے. میرا بیجے ہویا ہور نہیں کوئی کھا سکتا, میں کھاواں گا. اے میں عرض کراں آپ بیج آپے ہی کھائے. میں زمین دے تے کچھ بویا ہے وہ کوئی ہور بھی کھا سکتا ہے, میں جیون دے چ بویا ہے میں بھوگاں گا. آپ بیج آپے ہی کھائے. میں اپنا دکھ کسی نو دے نہیں سکاں گا, وہ دکھ مینوں بھوگنا پے گا, مینوں بھوگنا پے گا. کوئی ہمدردی جتاوے وہ گل وکھری ہے, تے ہمدردی نال کوئی دکھ ونڈ تھوڑی لے گا. جے سر دے چ درد ہووے تے کسے نو ہمدردی ہووے تو میری درد ونڈ لے گا, کس طرح ونڈے گا؟ میرا دند دکھ رہا ہے, پیڑ ہے, درد ہے, تے اگلا ہمدردی کرے تو میری پیڑ لے لے گا, تو میں بھوگا. کرما دی فصل روز روز ودھی جا رہی ہے, جیون دی جھولی روز روز چھوٹی ہوندی جا رہی ہے. بچ جاندے نے کچھ کرم, انہاں کرما کر کے اگوں جنم ملدا ہے, انہوں کہندے نے سنچت کرم. तो कोई जन्म तो महात्मा बुद्धि तरह राजकुमार हो सकता है, तो ब्रह्म ज्ञानी हो सकता है जन्म तो। तो कोई जन्म तो ऐसा हो सकता है जो मैं कल थानू दसिया, चार पांच साल पहले दो नौजवान मेरे को एक बच्चा लिया के उन्होंने रखा, पैर नहीं, हाथ नहीं, अखा नहीं, जन्म तो पांच छह महीने का बच्चा। तो कहने लगे कर्म फिलॉसफी गलत, कोई कर्म सिद्धांत नहीं है, इस बच्चे ने की कीता है? कुछ भी नहीं कीता। तो जमदे हैं दे हाथ पूरे नहीं बने, पैर नहीं बने, जीवन है, श्वास चलते पे ने, जन्म हो गए, अखां भी कोई नहीं और मुंह उन्हां दे साफ निकल गए। अगर ये जिंदा रहा तो साड़ी जिंदगी का बोझ है, जीवन दुखी रहेगा, रोंदा रहेगा। इदा मतलब अंदरों अंदरों चाहते होने, जरूर चाया होना भी जमदिया ही मर जाता। आपकी ज्ञातली अर्ज करा, छेवें पातशाह शिकार करके बारामूला की गल है, आ रहे सन कश्मीर की गल, नाल सिंह गंदगी के ढेर के उत्ते एक बच्चे के रोण की आवाज आई। धन गुरु हरगोबिंद साहब जी महाराज कहते ने, देखो तो सही कोई मनुखी बच्चा है, जरा देखो शहर की गंद लोकी उत्ते सुटते सन, उत्थों आवाज आ रही सी। सिंह गए उत्थों ही कहंदे ने, महाराज है ते मनुखी बच्चा, गंदा बड़ा है, करूप बड़ा है, जमदिया ही दो दंद बाहर निकले हुए सन, अखां बड़िया भयानक, चेहरा बड़ा डरावना और चेहरा मनुख का प्रतीत नहीं आता, इंज लगे दैंत राक्षस जैसा, जन्म तो डरद आया। प्यो ने गंदगी ते सुट दिता भी लोकी की आखन गए, घर भीड़ हो जाएगी, इसनू पालांगे ते तमाशा बनेगा, मारन की भी हिम्मत ना आई, सुट गए भई आपे मर जाएगा, रो रहा सी। ऐसा कदी होया नहीं सी कि जमदें ही दो दंद बार और वो भी लंबे, चेहरा बड़ा भयानक डरावना। सिंघा ने कहा, महाराज बड़ा करूप है और गंदा है। साहब कहने लगे, चुक लिया, सुथरा होवेगा, चुक लिया। इसनु छेवें पातशाह ने आप पा लिया। ये वड्डा होके फकीर सुतरा शाह कहलाया, क्योंकि मुसलमानों का बच्चा सी, मुसलमानों ने सुटिया सी। इन्हें सारी जिंदगी गुरु नानक की बाणी का प्रचार किया, हरदम नानक शाह गुरु ये गीत गाँदा हुंदा सी, हत्थां दे कड़े पा के उन्हों लकड़ दे सोटे नाल वजाना। सुतरा शाही एक बकायदा पंथ चलिया जो गुरु नानक की बाणी का प्रचार करते, मां बाप ने तो सुट दिता सी, परे सुट दिता सी, करूप जान के, गंदा जान के, भयानक जान के, डरावना जान के। इस तरह ही वो चार पांच साल जो मेरे अगों बच्चा रखिया, अंदरों तो मैं उन्हां दी आवाज पढ़ ली सी, चाहते सन कि जमदे ही मर जाता, पैर कोई नहीं, हाथ कोई नहीं, अखां कोई नहीं। ते गुस्सा मेरे ते गड़न, कर्म फिलॉसफी गलत। तुसी जो 15 दिन तो सिर खपा रहे, उदों 2 हफ्ते मैं बोलिया सी और उन्हां दिनां च इंज कह लो शायद 3 हफ्ता चल रहा सी, कोई 20 दिन दास ने हाजरी भरी सी, मैनूं याद है। ये 2 हफ्तों तो तुसी सिर खपा रहे हो, किसने की कीता है? तो मैं कह संचित कर्म ने, कर्मां दी फसल रोज रोज वधदी जा रही है, जीवन रोज रोज छोटा हुंदा जा रहा है, कुछ बंदा नाल खाई जा रहा है, कुछ बच जांदे ने, रह जांदे ने। जैसे धन मनुख कमांदा है, कुछ खर्च करदा है, कुछ रह जांदा है, बैंक बैलेंस घर दे च पै रह जांदे ने कुछ पैसे, कुछ कर्मां दा फल मनुख नाल भोग लैंदा, कुछ रह जांदे ने, संचित रह जांदे ने, कहिंदे संचित संग्रह जमा रह जांदे, वो अगे चलदे नहीं भोग सके। ਮੈਂ ਕਿਹਾ ਸੰਚਿਤ ਕਰਮ ਨੇ, ਜੀਵਨ ਮੁੱਕ ਗਿਆ ਸੀ, ਕਰਮ ਨਹੀਂ ਮੁੱਕੇ ਸਨ, ਉਹਨਾਂ ਕਰਮਾਂ ਨੇ ਜਨਮ ਦਿੱਤਾ। ਖੈਰ ਤਸੱਲੀ ਤੇ ਉਹਨਾਂ ਦੀ ਹੋਈ ਨਹੀਂ ਸੀ, ਤਸੱਲੀ ਕਿੱਥੇ ਹੁੰਦੀ ਹੈ? ਇੰਨੀਆਂ ਕਥਾ ਕਹਾਣੀਆਂ ਨੇ, ਕੋਈ ਬੰਦਾ ਪਰਮਾਤਮਾ ਦੀ ਗੱਲ ਮੰਨਦਾ? ਇੱਕੋ ਨੁਕਤਾ ਮੈਂ ਤੁਹਾਡੇ ਸਾਹਮਣੇ ਰੱਖ ਕੇ ਅੱਗੇ ਚਲਾ। ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿੰਦੇ, ਧਰੇ ਕੇਸ ਪਾਹੁਲ ਬਿਨਾ ਭੇਖੀ ਮੂਰਖ ਸਿੱਖ, ਤਿਸ ਕੋ ਦਰਸ਼ਨ ਨਾਏ ਮੇਰਾ ਪਾਪੀ ਤਿਆਗੇ ਭੇਖ। ਕੇਸ ਵੀ ਰੱਖ ਲਵੇ, ਕਕਾਰ ਵੀ ਧਾਰਨ ਕਰ ਲਵੇ, ਅੰਮ੍ਰਿਤ ਵੇਲੇ ਉੱਠਦਾ ਨਹੀਂ, ਅੰਮ੍ਰਿਤ ਪਾਨ ਕੀਤਾ ਨਹੀਂ, ਨਿਤਨੇਮ ਕਰਦਾ ਨਹੀਂ, ਵਾਹਿਗੁਰੂ ਮੰਤਰ ਦਾ ਜਪ ਕਰਦਾ ਨਹੀਂ, ਭੇਖੀ ਹੈ ਮੂਰਖ, ਇਹਨੂੰ ਮੇਰਾ ਦਰਸ਼ਨ ਨਹੀਂ ਹੋ ਸਕਦਾ। ਭੇਖੀ ਹੈ ਮੂਰਖ, ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ। ਤੇ ਇਤਨਾ ਹੁਣ ਜੇ ਮੈਂ ਆਖ ਦੇਵਾਂ, ਸਤਿਗੁਰੂ ਦੇ ਵਾਕ ਸੁਣਾ ਦੇਣਾ, ਕੋਈ ਸਾਰੀ ਦੁਨੀਆ ਮੰਨ ਲੈਂਦੀ ਹੈ? ਪਤਾ ਹੀ ਨਹੀਂ ਮੰਨਦੀ। ਇਤਨੀ ਜ਼ਿੰਦਗੀ ਤੇ ਮੈਨੂੰ ਹੀ ਹੋ ਗਈ ਹੈ ਸੁਣਦਿਆਂ ਸੁਣਦਿਆਂ। ਕੌਣ ਮੰਨਦਾ? ਕੋਈ ਵਿਰਲੇ ਹੀ ਮੰਨਦਾ, ਕੋਈ ਥੋੜੇ ਜਿਹੇ। ਜਦ ਪਰਮਾਤਮਾ ਨੂੰ ਕੋਈ ਮੰਨਣ ਨੂੰ ਤਿਆਰ ਨਹੀਂ ਤੇ ਕਰਮ ਸਿਧਾਂਤ, ਇਸੇ ਵਾਸਤੇ ਮਨੁੱਖ ਅਨਰਥ ਕਰੀ ਜਾ ਰਿਹਾ। ਖੈਰ ਮੁਕਤਸਰ ਮਹਿਰਸ ਕਰਾਂ, ਕਰਮ ਦੋ ਤਰ੍ਹਾਂ ਦੇ, ਮਾਨਸਿਕ ਕਰਮ, ਸਰੀਰਕ ਕਰਮ, ਔਰ ਇਹਨਾਂ ਕਰਮਾਂ ਦੇ ਹਿਸਾਬ ਨਾਲ ਮਨੁੱਖਤਾ ਨੂੰ ਵੰਡਦੇ ਨੇ ਚਾਰ ਹਿੱਸਿਆਂ ਦੇ ਵਿੱਚ। ਜੋ ਸਰੀਰ ਦੇ ਤਲ ਤੇ ਕਰਮ ਪ੍ਰਗਟ ਹੁੰਦਾ ਉਹਨੂੰ ਕਹਿੰਦੇ ਨੇ ਕਰਮ ਕ੍ਰਿਤ, ਜੋ ਮੈਂ ਕਰ ਦਿੱਤਾ, ਹੱਥਾਂ ਨਾਲ ਕੀਤਾ, ਪੈਰਾਂ ਨਾਲ ਕੀਤਾ, ਜਾਂ ਮੈਂ ਜ਼ਬਾਨ ਨਾਲ ਬੋਲਿਆ, ਕਰਮ ਕ੍ਰਿਤ। ਦੂਸਰਾ ਜੋ ਮਨ ਵਿੱਚ ਚੱਲਦਾ ਉਹਨੂੰ ਕਹਿੰਦੇ ਨੇ ਕਰਮ ਵਿਚਾਰ, ਧਿਆਨ ਨਾਲ ਸੁਣਨਾ, ਕਰਮ ਵਿਚਾਰ, ਕਰਮ ਕ੍ਰਿਤ। ਕਰਮ ਕ੍ਰਿਤ ਸਮਾਜ ਨੂੰ ਦਿਖਾਈ ਦਿੰਦਾ, ਕਰਮ ਕ੍ਰਿਤ ਕਾਨੂੰਨ ਨੂੰ ਦਿਖਾਈ ਦਿੰਦਾ, ਕਰਮ ਕ੍ਰਿਤ ਜਗਤ ਨੂੰ ਦਿਖਾਈ ਦਿੰਦਾ, ਕਰਮ ਵਿਚਾਰ ਜਗਤ ਨੂੰ ਨਹੀਂ ਦਿਖਾਈ ਦਿੰਦਾ। ਮੈਂ ਕਥਾ ਕਰ ਰਿਹਾ, ਤੁਹਾਨੂੰ ਪਤਾ ਹੈ, ਪਰ ਮੇਰੇ ਅੰਦਰ ਕੀ ਸੋਚਣੀ ਚੱਲ ਰਹੀ ਹੈ ਤੁਹਾਨੂੰ ਕੀ ਪਤਾ? ਉਹ ਮੇਰੇ ਕਰਮ ਵਿਚਾਰ ਨੇ। ਕਰਮ ਕ੍ਰਿਤ, ਕਰਮ ਵਿਚਾਰ, ਪਹਿਲੀ ਸ਼੍ਰੇਣੀ ਵਿੱਚ ਉਹ ਬੰਦੇ ਆ ਜਾਂਦੇ ਨੇ। ਕਰਮ ਵਿਚਾਰ ਬੜੇ ਮਹਾਨ ਨੇ, ਵਿਚਾਰਾਂ ਵਿੱਚ ਪਰਮਾਤਮਾ ਹੈ, ਸੋਚਣੀ ਸਮਝ ਵਿੱਚ ਈਸ਼ਵਰ ਹੈ, ਯਾਦਾਂ ਵਿੱਚ ਵੀ ਪਰਮਾਤਮਾ ਹੈ, ਵਿਚਾਰਾਂ ਵਿੱਚ ਨੇਕੀਆਂ ਨੇ, ਰੱਬੀ ਗੁਣ ਨੇ, ਸਮਝ ਵਿੱਚ ਪਰਮਾਤਮਾ ਹੈ, ਯਾਦਾਂ ਵਿੱਚ ਭਲਾਈਆਂ ਨੇ, ਸ਼ੁਭ ਨੇ, ਸ਼ੁਭ ਚਿੰਤਨ, ਚੰਗਾ ਚਿੰਤਨ ਹੈ। ਕਰਮ ਵਿਚਾਰ ਬੜੇ ਪਵਿੱਤਰ ਨੇ ਤੇ ਕਰਮ ਕ੍ਰਿਤ ਵੀ ਬੜੀ ਮਹਾਨ ਹੈ। ਜੋ ਕੁਛ ਕਰਦੇ ਨੇ ਉਹਦੇ ਨਾਲ ਵੀ ਜਗਤ ਦਾ ਭਲਾ ਹੁੰਦਾ, ਜੋ ਕੁਛ ਸੋਚਦੇ ਨੇ ਉਹਨਾਂ ਦੇ ਨਾਲ ਉਹਨਾਂ ਦਾ ਆਪਣਾ ਮਨ ਨਿਰਮਲ ਹੁੰਦਾ ਤੇ ਪਾਵਨ ਹੁੰਦਾ। ਇਹ ਪਹਿਲੀ ਸ਼੍ਰੇਣੀ, ਕਰਮ ਕ੍ਰਿਤ ਬੜੀ ਮਹਾਨ, ਕਰਮ ਵਿਚਾਰ ਬੜੇ ਮਹਾਨ, ਇਹ ਪਹਿਲੀ। ਇਹਨਾਂ ਨੂੰ ਅਸੀਂ ਸੰਤ ਕਹਿ ਦਿੰਦੇ ਹਾਂ, ਭਗਤ ਕਹਿ ਦਿੰਦੇ ਹਾਂ, ਬ੍ਰਹਮ ਗਿਆਨੀ ਕਹਿ ਦਿੰਦੇ ਹਾਂ, ਆਤਮਦਰਸ਼ੀ ਕਹਿ ਦਿੰਦੇ ਹਾਂ, ਫਕੀਰ ਕਹਿ ਦਿੰਦੇ ਹਾਂ, ਵਲੀ ਅੱਲਾ ਕਹਿ ਦਿੰਦੇ ਹਾਂ, ਅਨੇਕਾਂ ਨਾਮ ਨੇ, ਗੁਰਮੁਖ ਕਹਿ ਸਕਦੇ ਹਾਂ। ਕਰਮ ਕ੍ਰਿਤ ਠੀਕ ਹੈ, ਕਰਮ ਵਿਚਾਰ ਵੀ ਠੀਕ, ਪਹਿਲੀ ਸ਼੍ਰੇਣੀ। ਦੂਜੀ, ਕਰਮ ਵਿਚਾਰ ਠੀਕ ਨੇ, ਸੋਚਣੀ ਠੀਕ ਹੈ, ਵਿਚਾਰਾਂ ਠੀਕ ਨੇ, ਬੜੀਆਂ ਪਵਿੱਤਰ ਨੇ, ਯਾਦਾਂ ਵਿੱਚ ਪਰਮਾਤਮਾ ਹੈ, ਨੀਅਤ ਠੀਕ ਹੈ, ਸੋਚਣੀ ਵਿੱਚ ਰੱਬ ਹੈ। ਕਦੀ ਕਦੀ ਕ੍ਰਿਤ ਗਲਤ ਹੋ ਜਾਂਦੀ, ਕ੍ਰਿਤ ਗਲਤ ਹੋ ਜਾਂਦੀ ਕਦੀ ਕਦੀ। ਸਮਾਜ ਕ੍ਰਿਤ ਵੇਖਦਾ, ਪਰਮਾਤਮਾ ਵਿਚਾਰ ਵੇਖਦਾ। ਸਮਾਜ ਕ੍ਰਿਤ ਵੇਖਦਾ, ਪਰਮਾਤਮਾ ਨੀਅਤ ਵੇਖਦਾ। ਸਮਾਜ ਕ੍ਰਿਤ ਵੇਖਦਾ, ਪਰਮਾਤਮਾ ਸੋਚਣੀ ਵੇਖਦਾ, ਯਾਦਾਂ ਨੂੰ ਵੇਖਦਾ। ਧਿਆਨ ਨਾਲ ਸੁਣਨਾ, ਇਹਦੇ ਉੱਤੇ ਮੈਂ ਥੋੜਾ ਜਿਹਾ ਇਤਿਹਾਸਕ ਦੋ ਟੂਕ ਦੇ ਕੇ ਸਪਸ਼ਟ ਕਰਾਂ। ਸ਼੍ਰੀ ਰਾਮ ਦੇ ਪਿਤਾ ਦਸ਼ਰਥ ਸ਼ਿਕਾਰ ਖੇਡਣ ਲਈ ਨਿਕਲੇ, ਸ਼ਿਕਾਰ ਹੱਥ ਨਹੀਂ ਆਇਆ, ਸੰਧਿਆ ਹੋ ਗਈ, ਸੂਰਜ ਡੁੱਬ ਚੱਲਿਆ, ਹਲਕਾ ਜਿਹਾ ਅੰਧੇਰਾ ਹੋਣ ਲੱਗਾ ਘਰ ਨੂੰ ਵਾਪਸ, ਬਈ ਸੰਧਿਆ ਹੋ ਗਈ, ਹੁਣ ਪੂਜਾ ਪਾਠ ਦਾ ਸਮਾਂ, ਚਲੋ ਵਾਪਸ ਜਾਣ ਲੱਗੇ। ਰਸਤੇ ਚ ਸਰੋਵਰ ਸੀ ਤੇ ਦਸ਼ਰਥ ਨੂੰ ਐਸਾ ਲੱਗਿਆ ਜਿਵੇਂ ਕੋਈ ਹਿਰਨ ਪਾਣੀ ਪੀ ਰਿਹਾ ਹੈ ਸਰੋਵਰ ਦੇ, ਐਸਾ ਪ੍ਰਤੀਤ ਹੋਇਆ, ਐਸਾ ਮਹਿਸੂਸ ਹੋਇਆ। ਪੁਰਾਣਾ ਜ਼ਮਾਨਾ ਤੀਰ ਕਮਾਨ ਦੀ ਗੱਲ ਸੀ, ਉਹਨਾਂ ਨੇ ਕਮਾਨ ਕਮਰ ਤੋਂ ਇੱਕ ਪਾਸੇ ਕਰ ਤੀਰ ਵਿੱਚ ਚੜਾ ਦਿੱਤਾ, ਖਿੱਚਿਆ ਚਿੱਲਾ, ਨਿਸ਼ਾਨਾ ਬਣਾਇਆ, ਤੀਰ ਐਂਡ ਨਿਸ਼ਾਨੇ ਤੇ ਲੱਗਿਆ। ਜੈਸੇ ਨਿਸ਼ਾਨੇ ਤੇ ਲੱਗਿਆ ਤੋ ਚੀਖ ਨਿਕਲੀ ਤੇ ਦਸਰਤ ਹੈਰਾਨ, ਇਹ ਚੀਖ ਤੇ ਬੰਦੇ ਦੀ ਲੱਗਦੀ ਹੈ, ਇਹ ਤੇ ਕੋਈ ਮਨੁੱਖ ਲੱਗਦਾ। ਘੋੜਾ ਦੌੜਾਇਆ, ਜਦ ਕੋਲ ਪਹੁੰਚੇ ਆਪਣੇ ਸ਼ਿਕਾਰ ਦੇ ਤੋ ਕੀ ਦੇਖਦੇ ਨੇ, ਬੰਦਾ ਤੜਫਦਾ ਪਿਆ, ਇਹਦੇ ਤੀਰ ਬੰਦੇ ਦਾ ਸੀਨਾ ਚੀਰ ਕੇ ਲੰਘ ਗਿਆ। ਹੁਣ ਰੋਂਦੇ ਨੇ ਦਸਰਤ, ਇਹ ਕੀ ਹੋ ਗਿਆ। ਇਹ ਸਰਵਨ ਕੁਮਾਰ ਸੀ, ਆਪਣੇ ਮਾਂ ਬਾਪ ਲਈ ਪਾਣੀ ਭਰਨ ਵਾਸਤੇ ਆਇਆ ਸੀ ਕਰਮੰਡਲ ਦੇ ਵਿੱਚ, ਅੰਧੇ ਮਾਂ ਬਾਪ ਲਈ ਪਾਣੀ ਲੈਣ ਆਇਆ ਸੀ ਤੇ ਦਸਰਤ ਨੇ ਖਿੱਚ ਕੇ ਬਾਣ ਮਾਰਿਆ ਹਿਰਨ ਜਾਣ ਕੇ, ਉਹ ਲੱਗਿਆ ਸ਼ਰਵਨ ਕੁਮਾਰ ਨੂੰ। ਹੁਣ ਦਸਰਤ ਜ਼ਾਰੋ ਜ਼ਾਰ ਰੋਂਦੇ ਨੇ, ਹੇ ਪ੍ਰਭੂ ਇਹ ਕੀ ਹੋ ਗਿਆ, ਇਹ ਮੇਰੇ ਕੋਲ ਕੀ ਹੋ ਗਿਆ, ਜ਼ਾਰੋ ਜ਼ਾਰ ਰੋਂਦੇ ਨੇ। ਦਸਰਤ ਘਰੋਂ ਸੋਚ ਕੇ ਨਹੀਂ ਆਇਆ ਕਿ ਮੈਂ ਸ਼ਰਵਨ ਕੁਮਾਰ ਨੂੰ ਮਾਰਨਾ ਹੈ, ਉਹਦੀ ਨੀਅਤ ਨਹੀਂ ਸੀ ਮਾਰਨ ਦੀ, ਉਹਦੇ ਵਿਚਾਰਾਂ ਦੇ ਸੋਚਣੇ ਹੀ ਦੇ ਸ਼ਰਵਨ ਕੁਮਾਰ ਨੂੰ ਮਾਰਨਾ ਹੈ ਐਸਾ ਨਹੀਂ ਸੀ, ਪਰ ਹੋ ਗਿਆ। ਕ੍ਰਿਤ ਗਲਤ ਹੋ ਗਈ ਹੈ, ਨੀਅਤ ਗਲਤ ਨਹੀਂ ਹੈ, ਕ੍ਰਿਤ ਗਲਤ ਹੋ ਗਈ ਹੈ, ਵਿਚਾਰ ਗਲਤ ਨਹੀਂ ਹੈ, ਕ੍ਰਿਤ ਗਲਤ ਹੋ ਗਈ ਹੈ, ਸੋਚਣੀ ਗਲਤ ਨਹੀਂ ਹੈ। ਪਰਮਾਤਮਾ ਨੀਅਤ ਵੇਖਦਾ ਹੈ, ਜਗਤ ਕ੍ਰਿਤ ਵੇਖਦਾ ਹੈ। ਪਰਮਾਤਮਾ ਵਿਚਾਰ ਵੇਖਦਾ ਹੈ, ਸੰਸਾਰ ਕਿਰਦਾਰ ਵੇਖਦਾ ਹੈ, ਕ੍ਰਿਤ ਵੇਖਦਾ ਹੈ, ਕਾਨੂੰਨ ਕ੍ਰਿਤ ਵੇਖਦਾ ਹੈ। ਕਾਨੂੰਨ ਦੀ ਦ੍ਰਿਸ਼ਟੀ, ਸੰਸਾਰ ਦੀ ਦ੍ਰਿਸ਼ਟੀ ਚ ਦਸਰਤ ਕਾਤਲ ਹੈ, ਪਰ ਮੈਂ ਅਰਜ਼ ਕਰਾਂ ਪਰਮਾਤਮਾ ਦੀ ਦ੍ਰਿਸ਼ਟੀ ਚ ਨਹੀਂ ਹੈ, ਨਹੀਂ ਹੈ, ਉਹਦਾ ਇਰਾਦਾ ਹੀ ਨਹੀਂ ਸੀ ਮਾਰਨ ਦਾ, ਉਹਦੀ ਨੀਅਤ ਹੀ ਨਹੀਂ ਸੀ। ਹੋ ਗਿਆ, ਹੋ ਗਿਆ, ਕ੍ਰਿਤ ਗਲਤ ਹੋ ਗਈ ਹੈ, ਕ੍ਰਿਤ ਗਲਤ ਕਰਨੀ ਹੈ, ਇਹ ਉਸਦੀ ਸੋਚਣੀ ਨਹੀਂ ਸੀ, ਇਹ ਉਸਦੀ ਨੀਅਤ ਨਹੀਂ ਸੀ। ਇੱਕ ਦੂਸਰਾ ਉਦਾਹਰਣ ਵੀ ਦੇ ਦਿਆਂ, ਗੱਲ ਸਪਸ਼ਟ ਹੋ ਜਾਏ। ਇਹ ਛੇਵੇਂ ਪਾਤਸ਼ਾਹ ਨਾਲ ਸੰਬੰਧਿਤ ਹੈ ਇਹ ਪ੍ਰਸੰਗ ਵੀ। ਬਿਰਧ ਮਾਤਾ ਔਰ ਇਹ ਵੀ ਬਾਰਾਮੂਲਾ, ਕਸ਼ਮੀਰ ਦਾ ਸ਼ਹਿਰ ਬਾਰਾਮੂਲਾ, ਛੇਵੇਂ ਪਾਤਸ਼ਾਹ ਦਾ ਇਤਿਹਾਸਕ ਸਥਾਨ ਹੈ, ਬੜਾ ਸੁੰਦਰ, ਜੇਲਮ ਦੇ ਕੰਢੇ ਤੇ ਬਣਿਆ ਹੋਇਆ। ਹੁਣ ਨਵੇਂ ਸਿਰੋਂ ਬਾਬਾ ਹਰਬੰਸ ਸਿੰਘ ਨੇ ਸੇਵਾ ਕਰਾ ਕੇ ਐਨ ਸਾਰਾ ਤਾਜ ਮਹਿਲ ਦੀ ਤਰ੍ਹਾਂ ਸੰਗਮਰਮਰ ਦਾ ਇਹ ਗੁਰਦੁਆਰਾ ਖੜਾ ਕਰ ਦਿੱਤਾ ਹੈ ਜੇਲਮ ਦੇ ਕੰਢੇ ਤੇ, ਬਹੁਤ ਸੁੰਦਰ ਦ੍ਰਿਸ਼ ਪੇਸ਼ ਕਰਦਾ ਹੈ। ਛੇਵੇਂ ਪਾਤਸ਼ਾਹ ਘੋੜੇ ਤੇ ਅਸਵਾਰ ਜੇਲਮ ਦੇ ਕੰਢੇ ਚਲੇ ਆ ਰਹੇ ਨੇ, ਨਾਲ ਸਿੱਖ ਸੰਗਤਾਂ ਨੇ ਇੱਕ ਬਿਰਧ ਮਾਤਾ ਨੇ ਸਤਿਗੁਰਾਂ ਦੇ ਘੋੜੇ ਦੀ ਲਗਾਮ ਪਕੜ ਲਈ ਤੇ ਹੱਥ ਜੋੜ ਕੇ ਕਹੀ ਜਾਂਦੀ ਹੈ, ਤੁਸੀਂ ਪਤਿਤ ਮੈਂ ਪਤਿਤ ਪਾਵਨ, ਤੁਸੀਂ ਪਤਿਤ ਮੈਂ ਪਤਿਤ ਪਾਵਨ, ਤੁਸੀਂ ਪਤਿਤ ਮੈਂ ਪਤਿਤ ਪਾਵਨ। ਵਿਚਾਰੀ ਅਨਪੜ੍ਹ ਸੀ, ਪਤਿਤ ਤੇ ਪਤਿਤ ਪਾਵਨ ਦੇ ਅਰਥਾਂ ਦਾ ਨਹੀਂ ਪਤਾ ਸੀ, ਪਰ ਸੁਣ ਲੈ ਕਥਾ ਕਹਾਣੀਆਂ ਚ ਕਿਤੇ ਗੱਲ ਸੁਣ ਲਈ ਵੀ ਇੰਜ ਵੀ ਆਖੀਦਾ। ਹੁਣ ਪਤਿਤ ਪਾਵਨ ਪਰਮਾਤਮਾ ਨੂੰ ਆਖੀਦਾ ਤੇ ਪਤਿਤ ਆਪਣੇ ਆਪ ਨੂੰ ਆਖੀਦਾ, ਪਰ ਇਹ ਵਿਚਾਰੀ ਮੋੜ ਬੈਠੀ, ਇਸ ਨੂੰ ਪਤਾ ਨਹੀਂ ਸੀ। ਹੁਣ ਆਖੀ ਜਾਂਦੀ ਹੈ, ਤੁਸੀਂ ਪਤਿਤ ਮੈਂ ਪਤਿਤ ਪਾਵਨ, ਤੁਸੀਂ ਪਤਿਤ ਮੈਂ ਪਤਿਤ ਪਾਵਨ ਕਹਿਣਾ ਤੇ ਇੰਜ ਚਾਹੀਦਾ ਸੀ, ਮੈਂ ਪਤਿਤ ਤੁਸੀਂ ਪਤਿਤ ਪਾਵਨ, ਪਰ ਵਿਚਾਰੀ ਨੂੰ ਅਰਥਾਂ ਦਾ ਤੇ ਪਤਾ ਕੋਈ ਨਹੀਂ। ਕਹੀ ਜਾਂਦੀ ਹੈ, ਤੁਸੀਂ ਪਤਿਤ ਮੈਂ ਪਤਿਤ ਪਾਵਨ, ਤੁਸੀਂ ਪਤਿਤ ਮੈਂ ਪਤਿਤ ਪਾਵਨ, ਬੋਲਣਾ ਕ੍ਰਿਤ ਹੈ, ਬੋਲਣਾ ਵੀ ਕ੍ਰਿਤ ਹੈ, ਕ੍ਰਿਤ ਕਰਮ ਹੈ। ਮੈਂ ਫਿਰ ਅਰਜ਼ ਕਰਾਂ, ਦੋ ਤਰ੍ਹਾਂ ਦੇ ਕਰਮ, ਕ੍ਰਿਤ ਕਰਮ ਜੋ ਸਰੀਰ ਦੇ ਤਲ ਤੇ ਪ੍ਰਗਟ ਹੋਵੇ, ਕਰਮ ਵਿਚਾਰ ਜੋ ਮਨ ਦੇ ਚੱਲਦਾ ਹੈ, ਤੋ ਕ੍ਰਿਤ ਤੇ ਗਲਤ ਹੈ ਉਸਦੀ। ਸੇਵਾਦਾਰ ਨੇ ਲਗਾਮ ਹੱਥੋਂ ਛੜਾਈ ਔਰ ਇਸ ਬੁੱਢੀ ਮਾਂ ਨੂੰ ਆਖਿਆ, ਤੈਨੂੰ ਇਤਨੀ ਵੀ ਤਮੀਜ਼ ਨਹੀਂ, ਕੀ ਆਖ ਰਹੀ ਹੈ ਤੂੰ, ਧੱਕਾ ਮਾਰ ਕੇ ਇੱਕ ਪਾਸੇ ਕੀਤਾ ਵੀ ਤੈਨੂੰ ਇਤਨੀ ਵੀ ਤਮੀਜ਼ ਨਹੀਂ, ਕੀ ਕਹਿ ਰਹੀ ਹੈ। ਛੇਵੇਂ ਪਾਤਸ਼ਾਹ ਇਕਦਮ ਘੋੜੇ ਤੋਂ ਉਤਰੇ, ਮਾਤਾ ਨੂੰ ਗਲਵਖੜੀ ਚ ਲੈ ਲਿਆ, ਆਖਿਆ ਮਾਂ ਠੀਕ ਹੈ, तू ठीक आखे। सेवादार नू आखे नहीं, इस तरह नहीं कहीदा। माता नू नाल ले, अपने स्थान ते ले, रब्बी कथा सुनाई। हैरानगी, गुरबाणी दा वाक है, जे बारों भुल चुक बोल दे भी खरे हर बाण है। अगर कृत गलत हो गई है ते नियत ठीक है, हरी दी निगाह ठीक ने, गुरु दी निगाह ठीक ने, समाज दी निगाह ठीक ने। समाज कृत वेखदा, कानून कृत वेखदा, परमात्मा नियत वेखदा। गुरु अमरदास जी दा वाक, काहे पटोला पाड़ती कंबलड़ी पैरे, नानक घर ही बैठिया सौ मिले जे नियत रास करे। परमात्मा नियत वेखदा है, संसार कृत वेखदा है। संसार देखदा मैं कर की रहा, परमात्मा देखदा मैं हां की। एक मेरा करना है, एक मेरा होना है। मेरा करना संसार वेखदा है, मेरा होना निरंकार वेखदा है। संसार मेरा फैसला करदा है मेरी कृत दे मुताबक, मेरे करने दे मुताबक। परमात्मा फैसला करदा है मेरे होने दे मुताबक, मेरी नियत दे मुताबक। एक मेरी कृत है, एक मेरी नियत है। जो मेरी कृत है वो मेरा करना है, जो मेरी नियत है वो मैं हां। मैं फिर अर्ज करा, मेरा करना वेखदा है संसार, मेरा होना वेखदा है निरंकार। करना ते गलत हो गया सी माता कोल, करना ते दशरथ कोल गलत हो गया। हजारा इस तरह दियां साखियां ने, बड़े बड़े भगतां कोल कृत गलत हो गई, बड़े बड़े संतां कोल कृत गलत हो गई। नियत ठीक सी, बड़े बड़े भगतां कोल भी मैं अर्ज कर दें, क्योंकि एक एक इतिहास दा पन्ना जो मैं थोड़े सामने रखिया गल बहुत लमकेगी, पर मुख्तसर मैं अर्ज करा। चलो एक निकी जिहा घटना होर भी बयान कर दें। इन्हां ने डेरा बार लाया, कुछ एहलकार भेज दिते, आप चले गए बिदर दे घर, कल्ले बिदर दे घर। बिदर ऋषि व्यास दी जड़ी गोली सी, नौकराणी सी, उसका लड़का सी, पर विद्वान बड़ा सी। तो दुर्योधन ने धरतराष्ट्र ने मुलाजम रख लिया सी, दीवान बना दिता सी। राजनीति दा पंडित सी, स्याणा सी, विद्वान सी, आलम फाजल सी, तो नौकरी राज दरबार दे सी। एक छोटे जिया कच्चे मकान विच रहिंदा सी, थोड़ी जिया तनखा। श्री कृष्ण चले गए बिदर दे घर। जद घर दे पहुंचे ने, सवेर हो हटी सी, अमृत वेले दा नाम अभ्यास करके बिदर घरों जा चुकिया सी। बिदर दी घर वाली सी, अचानक किसी ने दरवाजे ते दस्तक दिती है, खोले है, देख के दंग रह गई है। द्वारका नरेश श्री कृष्ण मेरे हुए थे, बिठाया अंदर। घर टटोल दी है, भई पेट की करा, अजे लंगर बनाने दे ते टाइम है, वक्त है, सवेरे आ गए ना। केले पए सन, जंगल तो तोड़ के लियांदे सन बिदर ने, केले पए सन आ गए। छिलिया केला, गिरी थल्ले सुट दिती, प्यार इतना प्रधान हो गया, विचार ने कम नहीं किया, सूझबूझ ने कम नहीं किया, छिलका अगों पकड़ा दिता। थोड़े ते गलत है, कृत ते गलत हो गई। एक वक्त दा मेहमान और चोटी दा मेहमान और वो संत ते वक्त दा अवतारी पुरुष छिलका, ਇਸ ਤਰ੍ਹਾਂ ਦੀਆਂ ਕਹਾਣੀਆਂ ਨਾਲ ਇਤਿਹਾਸ ਬਾਰੇ। ਪਰ ਕ੍ਰਿਸ਼ਨ ਵੀ ਸੋਚਦੇ ਨੇ ਜੇ ਛਿਲਕਾ ਨਾ ਖਾਦਾ ਪ੍ਰੇਮ ਦੀ ਤੋਹੀਨ ਹੈ, ਸ਼ਰਧਾ ਦੀ ਤੋਹੀਨ ਹੈ। ਖਾ ਗਏ ਛਿਲਕਾ, ਇਕਦਮ ਖਾ ਗਏ, ਹੈਰਾਨਗੀ ਹੈ। ਦੂਸਰਾ ਕੇਲਾ ਛਿਲਿਆ, ਅਜੇ ਵੀ ਹੋਸ਼ ਨਹੀਂ ਆਈ। ਖੁਸ਼ੀ ਨੇ, ਆਨੰਦ ਨੇ, ਭਗਤੀ ਭਾਵਨਾ ਨੇ ਵਿਭੋਰ ਕੀਤਾ ਹੋਇਆ। ਗਿਰੀ ਥੱਲੇ ਸੁੱਤੀ ਹੈ, ਫਿਰ ਛਿਲਕਾ ਪਕੜਾ, ਛਿਲਕਾ ਫਿਰ ਖਾ ਗਏ। ਮੂੰਹ ਵਿੱਚ ਛਿਲਕਾ ਹੈ, ਤੀਸਰਾ ਛਿਲਕਾ ਪਕੜਾ ਰਹੀ ਹੈ ਤੇ ਬਿਦਰ ਆ ਗਏ, ਕਿਉਂਕਿ ਉਹਨੂੰ ਪਤਾ ਚੱਲ ਗਿਆ ਕ੍ਰਿਸ਼ਨ ਮੇਰੇ ਘਰ ਆਏ। ਇਕਦਮ ਭੱਜਾ ਹੋਇਆ ਆ ਗਿਆ। ਕੀ ਦੇਖਦਾ, ਛਿਲਕਾ ਸ੍ਰੀ ਕ੍ਰਿਸ਼ਨ ਖਾ ਰਹੇ ਤੇ ਫਿਰ ਛਿਲਕੇ ਮੇਰੀ ਘਰਵਾਲੀ ਪਕੜਾ ਲਈ ਹੈ। ਇਕਦਮ ਇੱਕ ਪਾਸੇ ਕੀਤਾ, ਆਖੇ ਇਹ ਕੀ ਕਰ ਰਹੀ ਹੈ, ਇਹ ਕੀ ਕਰ ਰਹੀ ਹੈ। ਹੱਥੋਂ ਕੇਲੇ ਲੈ ਛਿਲਿਆ ਤੇ ਗਿਰੀ ਦਿੱਤੀ, ਆਖਿਆ ਭਗਵਾਨ ਬੋਲੋ ਵੀ ਇਸ ਕੋਲ। ਗਿਰੀ ਮੂੰਹ ਵਿੱਚ ਪਾ ਕੇ ਕ੍ਰਿਸ਼ਨ ਕਹਿੰਦੇ ਨੇ, ਬਿਦਰ ਜੋ ਛਿਲਕਿਆਂ ਚ ਸਵਾਦ ਸੀ ਇਸ ਗਿਰੀ ਚ ਨਹੀਂ ਹੈ, ਨਹੀਂ ਹੈ। ਪ੍ਰੇਮ ਨਾਲ ਸ਼ਰਧਾ ਨਾਲ ਪਾਣੀ ਦਾ ਗਿਲਾਸ ਦੇਈਏ, ਉਸ ਪਾਣੀ ਦਾ ਟੇਸਟ ਕੁਛ ਹੋਰ ਹੋ ਜਾਂਦਾ ਹੈ। ਨਫ਼ਰਤ ਨਾਲ ਗਿਰਣਾ ਨਾਲ ਦੇਈਏ, ਯਕੀਨ ਜਾਣੋ ਪਾਣੀ ਦਾ ਸਵਾਦ ਕੁਛ ਹੋਰ ਹੋ ਜਾਂਦਾ ਹੈ। ਮਨੁੱਖ ਦੀਆਂ ਭਾਵਨਾਵਾਂ ਦਾ ਭੋਜਨ ਤੇ ਅਸਰ ਹੈ, ਮਨੁੱਖ ਦੀਆਂ ਭਾਵਨਾਵਾਂ ਦਾ ਪਾਣੀ ਤੇ ਅਸਰ ਹੈ, ਮਨੁੱਖ ਦੀਆਂ ਭਾਵਨਾਵਾਂ ਦਾ ਰੇਤ ਦੇ ਜ਼ਰਿਆਂ ਤੇ ਅਸਰ ਹੈ। ਤਾਂ ਹੀ ਤੇ ਚਰਨ ਧੂੜੀ ਨੂੰ ਮਸਤਕ ਤੇ ਲਾ ਲੈਂਦੇ ਹਾਂ, ਮਤਾਂ ਕਿਸੇ ਨੇਕ ਪੁਰਸ਼ ਦੇ ਚਰਨਾਂ ਦੀ ਖਾਕ ਹੋਵੇ। ਚਰਨ ਧੂੜ ਐਵੇਂ ਨਹੀਂ ਹੈ, ਹਕੀਕਤ। ਕ੍ਰਿਤ ਤੇ ਗਲਤ ਕਰ ਬੈਠੀ ਸੀ, ਔਰ ਰੱਬ ਦੀ ਨੇਤ ਰਾਤ ਨੂੰ ਜਦ ਭੋਜਨ ਬਣਾਇਆ, ਦਾਲ ਸਾਗ ਵਿੱਚ ਲੂਣ ਪਾਉਣਾ ਹੀ ਭੁੱਲ ਗਈ, ਨਹੀਂ ਪਾਇਆ, ਅਲੂਣਾ ਸਾਗ ਖਾਧਾ, ਅਲੂਣੀ ਦਾਲ ਖਾਧੀ। ਔਰ ਸਵੇਰੇ ਜੈਸੇ ਪਹੁੰਚੇ ਨੇ ਦੁਰਯੋਧਨ ਦੇ ਘਰ, ਬੜੀ ਨਫ਼ਰਤ ਦੀ ਨਿਗਾਹ ਨਾਲ ਦੁਰਯੋਧਨ ਨੇ ਦੇਖਿਆ, ਆਖਿਆ ਠੀਕ ਹੈ ਤੂੰ ਰਾਜ ਘਰਾਨਿਆਂ ਦਾ ਲੜਕਾ ਔਰ ਰਾਜਾ ਵੀ ਹੈ, ਪਰ ਤੈਨੂੰ ਪਾਲਿਆ ਤੇ ਗਵਾਲਿਆ ਨੇ ਨਾ, ਗੁਜਰਾਂ ਨੇ ਪਾਲਿਆ ਨਾ, ਤੇ ਤੇਰਾ ਗੁਜਰ ਪਣਾ ਗਿਆ ਨਹੀਂ, ਤੂੰ ਸਾਡੇ ਨੌਕਰ ਦੇ ਘਰ ਰਾਤ ਰਿਹਾ। ਉਹ ਸਾਡਾ ਅਦਨਾ ਨੌਕਰ ਹੈ, ਗੋਲਾ ਹੈ, ਸਾਡਾ ਮੁਲਾਜ਼ਮ ਹੈ। ਰਾਜੇ ਦਾ ਘਰ ਛੱਡ ਕੇ, ਮਹਿਲ ਛੱਡ ਕੇ ਇੱਕ ਜੋਗੀ ਦੇ, ਪਤਾ ਹੈ ਕ੍ਰਿਸ਼ਨ ਕੀ ਕਹਿੰਦੇ ਨੇ ਉੱਥੇ? ਭਗਤ ਕਬੀਰ ਨੇ ਇਸ ਵਾਰਤਾ ਨੂੰ ਦਰਜ ਕੀਤਾ ਗੁਰੂ ਗ੍ਰੰਥ ਸਾਹਿਬ ਦੇ ਬੋਲ ਨੇ, ਰਾਜਨ ਕੌਣ ਤੁਮਾਰੇ ਆਵੇ, ਐਸੋ ਭਾਵ ਬਿਦਰ ਕੋ ਦੇਖਿਓ, ਉਹ ਗਰੀਬ ਮੋਏ ਭਾਵੇ। ਐ ਰਾਜਨ ਤੇਰੇ ਘਰ ਕੌਣ ਆਵੇ, ਕਿਸ ਤਰ੍ਹਾਂ ਰਾਤ ਕੱਟੀਏ, ਮੈਂ ਉਹਦੀ ਨੀਅਤ ਦੇਖਾਂ, ਭਾਵਨਾ ਦੇਖਾਂ ਕਿ ਤੇਰਾ ਅਹੰਕਾਰ ਦੇਖਾਂ। ਦੁਰਯੋਧਨ ਕਹਿੰਦਾ 36 ਪ੍ਰਕਾਰ ਦੇ ਭੋਜਨ ਬਣਾਏ ਸਨ ਅਸੀਂ, ਪਤਾ ਨਹੀਂ ਕਿਹੜੇ ਕਿਹੜੇ ਪਕਵਾਨ ਬਣਾਏ ਸਿਰਫ ਤੁਹਾਡੇ ਲਈ। ਉਡੀਕ ਕਰਦੇ ਰਹੇ ਕੀ ਮਿਲੇ ਆਉਣਾ ਉਸਦੇ ਘਰ ਦੇ ਤੈਨੂੰ ਖਾਣ ਨੂੰ। ਪਤਾ ਸ੍ਰੀ ਕ੍ਰਿਸ਼ਨ ਕੀ ਕਹਿੰਦੇ, ਖੀਰ ਸਮਾਨ ਸਾਗ ਮੈਂ ਪਾਇਆ, ਗੁਣ ਗਾਵਤ ਰਹਿਣ ਬਿਹਾਨੇ। ਦਾਲ ਦੇ ਚ ਸਾਗ ਦੇ ਚ ਉਹ ਰਸ ਆਇਆ, ਦੁਰਯੋਧਨ ਤੇਰੀ ਖੀਰ ਦੇ ਚ ਵੀ ਨਹੀਂ ਆਉਣਾ ਸੀ। ਫਿਰ ਤੇਰੇ ਘਰ ਫਿਜ਼ੂਲ ਦੀਆਂ ਗੱਪਾਂ ਦੇ ਚ ਰਾਤ ਕੱਟਣੀ ਸੀ ਬਹੁਤ ਸਾਰੀ, ਸਾਰੀ ਰਾਤ ਪ੍ਰਭੂ ਦੇ ਗੀਤ ਗਾਉਂਦੇ ਰਹੇ ਆ, ਬਿਦਰ ਦੇ ਘਰ ਸਾਰੀ ਰਾਤ ਹਰੀ ਦਾ ਜਸ ਚੱਲਦਾ ਰਿਹਾ, ਮਿਲ ਕੇ ਗਾਉਂਦੇ ਰਹੇ ਆ। ਬਿਦਰ ਸੀ, ਬਿਦਰ ਦੀ ਘਰ ਵਾਲੀ ਮੈਂ, ਅਸੀਂ ਤਿੰਨੇ ਮਿਲ ਕੇ ਪ੍ਰਭੂ ਦੇ ਗੀਤ ਗਾਉਂਦੇ ਰਹੇ ਆ। ਘਰ ਮੰਦਰ ਬਣਿਆ ਰਿਹਾ, ਘਰ ਤੇ ਹਰੀ ਦਾ ਮੰਦਰ ਬਣਿਆ ਰਿਹਾ। ਗੁਣ ਗਾਵਤ ਰਹਿਣ ਬਿਹਾਨੀ, ਸਾਰੀ ਰਾਤ ਪ੍ਰਭੂ ਦੇ ਗੁਣ ਗਾਉਂਦੇ ਆ, ਬਤੀਤ ਹੋਈ। ਪਰ ਮੈਂ ਫਿਰ ਅਰਜ਼ ਕਰਾਂ, ਛਿਲਕਾ ਕ੍ਰਿਤ ਤੇ ਗਲਤ ਹੈ, आम मेहमान नु भी बंदा छिलका नहीं पेश करदा। द्वारका दा राजा वकत दा सन अवतारी पुरुष ते छिलका पे पेश कर दी, कृत गलत है। नीयत ठीक है, भावना ठीक है। परमात्मा परमात्मा दे प्यारे नीयत वेखदे ने, संसार कृत वेखदा है, कानून कृत वेखदा है। कानून ते समाज ए देखदा है मैं कीता की है, परमात्मा ते परमात्मा दे भगत देखदे ने ए है की, इहदी नीयत की है। मैं फिर दोहरावां, एक है मेरा करना, एक है मेरा होना। दूसरी श्रेणी विच ओह बंदे आ जांदे ने जिन्हां दा होना ते ठीक है, नीयत ठीक है, विचार ठीक है, भावना ठीक है, कदी कदी कृत गलत हो जांदी है। परमात्मा माफ करदा है, हो सकदा है समाज ना माफ करे, और समाज नहीं करदा, नहीं करदा। जे बारों भूल चुक बोल दे भी खरे हर बाणे, भूल गया एक लफ्ज गलत, हरी दी निगाह ठीक है। मैनू याद है गुरुद्वारा सीसगंज साहब विच फुने छंद दी कथा एक साल की थी, प्रिंसिपल गंगा सिंह ने अपने जमाने दा जरखैज दिवाग और दलीलां दा बादशाह सी। हाथ कलम अगम मस्तक लेखावती, एक महीना इस छंद दी कथा की थी, इस पंक्ति दे वो अगम्मी कलम उस अगम्मी हत्थां च है, इक्को ही दफा फिर गई है सारियां दे मथियां ते। हाथ कलम अगम मस्तक लेखावती, इस अगम्मी कलम दी कथा वो एक महीना करदा रहा, और मैं अपनी खुशकिस्मती समझदा मैनू वे दिन सुनन नू मिले। उस जमाने दी गल सन 61 दी गल मैं करदा, मैं मॉडल टाउन कथा करदा सी, छोटी उम्र। मैं समाप्ति करके एकदम पहुंचदा सी गुरुद्वारा सीसगंज साहब, प्रिंसिपल साहब नू सुनना है। लेकिन इन्हें ही फुन्ना छंद दी कथा करदया करदया एक दिन कोई शब्द गलत निकल गया। बाहर आके 15-20 बंदिया ने घेरिया होया, और एक ते अब शब्द बोली जांदा सी भी तुसी प्रिंसिपल हो, इतने स्याणे हो, इकी आखे। वो कहन लगे एक घंटा मैं बोलिया, हो सकदे 25,000-30,000 अल्फाज मैं चंगे आखे होणगे, एक माड़ा आखे ना कह गया, मैनू भी चेता नहीं मैं कह गया। ते वो 25,000 अल्फाज एक पासे रख दे, तैनू तुसी एक पकड़ लिया, एक पकड़ लिया। संसार कृत वेखदा है, परमात्मा नियत वेखदा है। जे बाहरों भूल चुक बोल दे भी खरे हर बाण है, संसार ते करना देखदा है, इसने कीता की है, हथां नाल की कीता है, मुंह नाल की बोले है, कृत वेखदा है। परमात्मा नियत वेखदा है। ये दूजी श्रेणी, पहली श्रेणी कृत भी ठीक है, विचार भी ठीक ने, नियत भी ठीक है, कृत भी ठीक है, ये पहली श्रेणी। दूजी श्रेणी नीयत ठीक है, विचार ठीक ने, कदी कदी कृत गलत हो जाती है। एक तीजी श्रेणी, कृत बहुत चंगी है, सत्संगी है, दानी है, ज्ञानी है, सेवा करता है, बथेरा कुछ करता है, कृत ठीक है, कृत ठीक है, नीयत बैड़ी है, विचार बैड़े ने, सोचनी बैड़ी है, नीयत बड़ी गंदी है, सेवा करदे होया नीयत गंदी है, कीर्तन सुनदे होया नीयत गंदी है, गुरुद्वारे आंदे होया सोचनी गंदी है, दान पुन करदे होया विचार गंदे ने, गुरुद्वारे आंदे होया नीयत बैड़ी है। ये तीजी श्रेणी कृत ते चंगी है, नीयत ठीक नहीं है। सब तो ज्यादा श्रेणी ए है, मंदिर मस्जिद गुरुद्वारियां च ज्यादा लोग ए है, कृत ते बहुत चंगी है, गुस्ताखी माफ, नीयत नहीं ठीक, विचार ठीक नहीं है। समाज ते बल्ले बल्ले करदा, समाज ते कहिंदा लै दानी है, ज्ञानी है, कीर्तनी है, पाठी है, सेवा करदा, दान करदा, पुन करदा, बड़ा सत्संगी है, क्योंकि संसार समाज कृत वेखदा, परमात्मा नीयत वेखदा है। तो गुरु अर्जन देव जी महाराज कहिंदे ने ए सेवा पखंड, ए कीर्तन पखंड, ए कथा पखंड, ए दान पुन भी पखंड, करम धर्म पाखंड जो दी से जो दिखाई दे रहे है। समाज नु दिखाई देंदा है करदा की है, दान कर रहे है, पुन कर रहे है, कथा कर रहे है, कीर्तन कर रहे है, पाठ कर रहे है, जप कर रहे है, तप कर रहे है, दान कर रहे है, पुन कर रहे है, सेवा कर रहे है। समाज नु दिखाई देंदा, समाज कहिंदा कमाल है, इते महान है। गुरु अर्जन देव जी कहिंदे पखंड, ये जो दिखाई देंदा है ऐसा है नहीं, इहदा करना ठीक है, इहदा होना ठीक नहीं है, इहदी कृत ठीक है, इहदी नीयत ठीक नहीं है। करम धर्म पाखंड जो दिसे, ये जो करम जिन्हां ते धर्म खड़ा है, जो दिखाई देंदा है, महाराज कहिंदे पाखंड, पाखंड कहिंदे खंड खंड दो टुकड़े, ये जो दिखाई दे रहा है ये है नहीं, पखंड। जैसे एक मैं उदाहरण दे दिया, हुण मैं मत्था टेका, ते मत्था टेकदे होया गुरु दा वचन, गुरु दा हुक्म मैनू कबूल नहीं, बस मैं मत्था टेकया, तो मत्था टेकना पखंड है, औखे ना होना पखंड है। सीस ने वाई है क्या थी है, जा हृदय कुसुदे जाए, गुरु दी गल मैनू कबूल नहीं, गुरु दा वचन मैनू कबूल नहीं, सिर मैं झुकांदा पिया, पखंड है। मैं परमात्मा दी गल थानू सुना रहा, मेरा अपना हिरदा नहीं मनदा, पखंड है, ये कथा पखंड है। हिरदय कपट मुक गया नहीं, झूठे कहां बिलोवस पानी, सतगुरां दी बाणी कहिंदी पानी पे रड़कदा, इहदे च मक्खण नहीं निकलना। जिहड़ी गल तू कह रहा है ये तेरा अपना हिरदा ते मनदा नहीं, पानी रिड़क रहे। अवरन को उपदेश ते मुख में पर है रेत, रास बेरानी राख ते खाया घर का खेत। दूजे नो उपदेश दे रहे, अपना हिरदा तेरा नहीं मनदा, कि अपनो मुंह मिट्टी कट के दूजिया के कन दे च पा रहे हैं, होर की है, कुछ भी नहीं है। जिहड़ी गल आख के तेनों स्वाद नहीं आया, वह गल सुन के भी किसी नूं रस नहीं आना। अपने मुंह च मिट्टी कढ़ीए तू लोगां दे कन्नां च पा दित्ती है, पखंड। किधरे कथा पखंड है, किधरे पाठ पखंड है, किधरे मथा टेकना पखंड है, गुस्ताखी माफ, किधरे कीर्तन पखंड है। कोई गावे रागी नादी बेदी बव भांत कर, नहीं हर हर बीजे राम राजे, जिना अंतर कपट विकार है तिना रोए क्या कीजे। इस रोण पिटण नाल की आना है, अंदर कपड़ विकार है ते कीर्तन। हुण बहुता मैं खुलासा कीता ना, ते एक ते समा होण लगे, ते एक मैनूं पता नहीं थोड़ा हाजमा किन्ना किन्नी गल पचाओगे, ये भी नहीं पता मैनूं। करम धर्म पाखंड जो दिसे, मंदिर मस्जिद गुरुद्वारिया जो करम धर्म दिखाई दे रहे, पखंड। कृत दिखाई दे रही है, नीयत दिखाई नहीं देती। एक मेरा करना है, एक मेरा होना है, मेरा करना ठीक है तो समाज मैनू कबूल करता, समाज मैनू मान देना, पर मेरा होना ठीक नहीं, परमात्मा नहीं कबूल करता, गुरु नहीं कबूल करता। गुरु कहिंदा पखंडी, कीर्तन करदे होया तू पखंडी है, सेवा करदे होया तू पखंडी है, दान देंदा होया तू पखंडी है, पाठ करदा होया तू पखंडी है, कथा करदे होया तू पखंडी है। करम धर्म पाखंड जो दिसे, तिन जम जा गाती लूटे, तीजी श्रेणी है। करना ठीक है, होना ठीक नहीं है। दूजी श्रेणी, होना ठीक है, कदी कदी करना गलत हो जाता है। पहली श्रेणी, होना भी ठीक है, करना भी ठीक है, कृत भी ठीक है, नियत भी ठीक है, ये पहली श्रेणी। दूजी, नीयत ठीक है, भावना ठीक है, विचार ठीक ने, कदी कदी कृत गलत हो जाती। तीसरी, कृत ठीक है, बिल्कुल ठीक है, फिर मैं दोहरावां, दानी है, ज्ञानी है, सेवा करदा, सब कुछ करदा, सत्संगी है, कृत ठीक है, नीयत ठीक नहीं। सब तो ज्यादा वड्डी श्रेणी यही है, मंदिर मस्जिद गुरुद्वारे, कृत ठीक है, नीयत ठीक नहीं। ਸਮਾਜ ਦੇਖਦਾ ਮੇਰੀ ਕ੍ਰਿਤ, ਮੈਂ ਕੀਤਾ ਕੀ ਹੈ, ਮੈਂ ਕਰਦਾ ਕੀ ਹਾਂ। ਪਰਮਾਤਮਾ ਦੇਖਦਾ ਮੇਰੀ ਨੀਅਤ, ਮੇਰੇ ਵਿਚਾਰ ਕੀ ਨੇ, ਮੇਰੀ ਸੋਚਣੀ ਕੀ ਹੈ, ਮੇਰੀ ਭਾਵਨਾ ਕੀ ਹੈ। ਇਹ ਤੀਜੀ ਸ਼੍ਰੇਣੀ ਹੈ। ਨੀਅਤ ਠੀਕ ਨਹੀਂ ਹੈ, ਕ੍ਰਿਤ ਠੀਕ ਹੈ। ਮਹਾਰਾਜ ਕਹਿੰਦੇ ਨੇ ਪਖੰਡੀ ਹੈ, ਤੀਜਾ ਹੈ ਪਖੰਡ, ਤੀਜੀ ਸ਼੍ਰੇਣੀ। ਚੌਥੀ, ਕ੍ਰਿਤ ਵੀ ਠੀਕ ਨਹੀਂ, ਨੀਅਤ ਵੀ ਠੀਕ ਨਹੀਂ, ਵਿਚਾਰ ਵੀ ਠੀਕ ਨਹੀਂ ਨੇ, ਕ੍ਰਿਤ ਵੀ ਠੀਕ ਨਹੀਂ। ਲੋਕ ਵੀ ਗਿਆ ਪਰ ਲੋਕ ਵੀ ਗਿਆ, ਨਾ ਸਮਾਜ ਕਬੂਲ ਕਰਦਾ ਨਾ ਪਰਮਾਤਮਾ ਕਬੂਲ ਕਰਦਾ। ਸਮਾਜ ਵੀ ਫਿਟਕਾਰਾਂ ਪਾਉਂਦਾ, ਪਰਮਾਤਮਾ ਵੀ ਫਿਟਕਾਰਾਂ ਪਾਉਂਦਾ। ਨਾ ਲੋਕ ਦੇ ਚ ਜਗ੍ਹਾ ਨਾ ਪਰਲੋਕ ਦੇ ਜਗ੍ਹਾ। ਕ੍ਰਿਤ ਵੀ ਗਲਤ ਹੈ, ਨੀਅਤ ਵੀ ਗਲਤ ਹੈ। ਕ੍ਰਿਤ ਵੀ ਭੈੜੀ ਹੈ, ਨੀਅਤ ਵੀ ਭੈੜੀ ਹੈ। ਨਾ ਸੰਸਾਰ ਕਬੂਲ ਕਰਦਾ ਨਾ ਨਿਰੰਕਾਰ ਕਬੂਲ ਕਰਦਾ। ਲੋਕ ਗਇਓ ਪਰ ਲੋਕ ਗਵਾ। ਇਹ ਚਾਰ ਸ਼੍ਰੇਣੀਆਂ ਨੇ। ਪਰਮਾਤਮਾ ਵਿਚਾਰ ਕਰਦਾ ਸਾਡੇ ਕਰਮਾਂ ਦੀ। ਕਰਮੇ ਕਰਮੇ ਹੋਏ ਵਿਚਾਰ, ਸੱਚਾ ਆਪ ਸੱਚਾ ਦਰਬਾਰ। ਜੋ ਸੱਚਾ ਹੈ, ਜਿਹਦਾ ਨਿਯਮ ਸੱਚਾ ਹੈ, ਜਿਹਦਾ ਹੁਕਮ ਸੱਚਾ ਹੈ, ਜਿਹਦਾ ਫੈਸਲਾ ਸੱਚਾ ਹੈ, ਉਹ ਸਾਡੇ ਕਰਮਾਂ ਦੇ ਹਿਸਾਬ ਨਾਲ ਫੈਸਲਾ ਕਰਦਾ ਹੈ। ਕਰਮੇ ਕਰਮੇ ਹੋਏ ਵਿਚਾਰ, ਸੱਚਾ ਆਪ ਸੱਚਾ ਦਰਬਾਰ। ਤੁਹਾਨੂੰ ਮੈਂ ਜ਼ਿਆਦਾ ਲੇਟ ਨਾ ਕਰਾਂ, ਇੱਥੇ ਹੀ ਮੈਂ ਸਮਾਪਤੀ ਕਰਦਾ। ਵਰਨਾ ਕਰਮ ਸਿਧਾਂਤ ਦੀ ਗੱਲ ਬਹੁਤ ਲੰਬੀ, ਬਹੁਤ ਲੰਬੀ, ਅਤੇ ਸਿਰਫ ਅੱਧਾ ਮਿੰਟ ਮੈਂ ਫਿਰ ਲੈ ਲਵਾਂ, ਇਹਨੂੰ ਦੁਹਰਾ ਦਿਆਂ। ਪਹਿਲੀ ਸ਼੍ਰੇਣੀ, ਕ੍ਰਿਤ ਵੀ ਠੀਕ, ਨੀਅਤ ਵੀ ਠੀਕ, ਸਮਾਜ ਵੀ ਕਬੂਲ ਕਰਦਾ, ਪਰਮਾਤਮਾ ਵੀ ਕਬੂਲ ਕਰਦਾ। ਦੂਜੀ, ਨੀਅਤ ਠੀਕ ਹੈ, ਵਿਚਾਰ ਠੀਕ ਨੇ, ਕ੍ਰਿਤ ਕਦੀ ਕਦੀ ਗਲਤ ਹੋ ਜਾਂਦੀ ਹੈ, ਸਮਾਜ ਨਹੀਂ ਕਬੂਲ ਕਰਦਾ, ਪਰਮਾਤਮਾ ਕਬੂਲ ਕਰਦਾ। ਤੀਸਰੀ, ਕ੍ਰਿਤ ਠੀਕ ਹੈ, ਨੀਅਤ ਠੀਕ ਨੇ, ਸੰਸਾਰ ਕਬੂਲ ਕਰਦਾ, ਸਮਾਜ ਕਬੂਲ ਕਰਦਾ, ਨਿਰੰਕਾਰ ਕਬੂਲ ਨਹੀਂ ਕਰਦਾ। ਚੌਥੀ, ਕ੍ਰਿਤ ਵੀ ਗਲਤ ਹੈ, ਨੀਅਤ ਵੀ ਗਲਤ ਹੈ, ਨਾ ਸੰਸਾਰ ਕਬੂਲ ਕਰਦਾ ਨਾ ਨਿਰੰਕਾਰ ਕਬੂਲ ਕਰਦਾ, ਨਾ ਲੋਕ ਦੇ ਚ ਜਗ੍ਹਾ ਨਾ ਪਰਲੋਕ ਦੇ ਜਗ੍ਹਾ। ਇਤਨੀਆਂ ਵਿਚਾਰਾਂ ਪ੍ਰਵਾਨ ਕਰਨੀਆਂ। ਦਾਸ ਨੇ ਤਿੰਨ ਦਿਨ ਤੁਹਾਡੇ ਨੇੜੇ ਸਹਿਜਲੀ ਸਟਰੀਟ 7:30 ਤੋਂ 8:30 ਹਾਜ਼ਰੀ ਭਰਨੀ ਹੈ, ਉਸ ਤੋਂ ਪਹਿਲੇ 6:15 ਤੋਂ 7 ਕਹਿਣਕ ਰੋਡ ਗੁਰਦੁਆਰੇ, ਕਿਉਂਕਿ ਸਾਰਿਆਂ ਨੂੰ ਵੰਡ ਕੇ ਅਤੇ ਸਾਰਿਆਂ ਦੀ ਖੁਸ਼ੀ ਲੈਣੀ ਆਉਂਦੀ ਹੈ। ਦਾਸ ਕੋਈ 5 ਹਫ਼ਤਿਆਂ ਲਈ ਆਇਆ ਸੀ ਇੰਗਲੈਂਡ, ਥੋੜ੍ਹਾ ਜਿਹਾ ਸਮਾਂ ਹੋਰ ਰਹਿਣਾ ਅਤੇ ਦਾਸ ਇੱਥੇ ਹੀ ਠਹਿਰਿਆ ਹੋਇਆ ਹੈ ਨਾਨਕਸਰ ਦੇ ਵਿੱਚ, ਇਸ ਪਾਵਨ ਅਸਥਾਨ ਤੇ। ਤੋ ਸਵੇਰੇ ਦੀ ਹਾਜ਼ਰੀ ਦਾਸ ਇੱਥੇ ਭਰੇਗਾ, 3 ਦਿਨ 7:15 ਤੋਂ 8 ਹੋ ਸਕਿਆ। ਅਤੇ ਇਹ ਕਰਮ ਫਿਲਾਸਫੀ ਦਾ ਅਗਰ ਮੈਂ ਕੁਝ ਹੋਰ ਖੁਲਾਸਾ ਕਰ ਸਕਿਆ, ਤੋ ਕੱਲ੍ਹ ਤੋਂ ਸਵੇਰੇ ਦੇ ਸਮੇਂ ਜੋ 1.25 ਘੰਟਾ ਰੋਜ਼ ਹਾਜ਼ਰੀ ਹੈ, ਠੀਕ ਹੈ, ਤੁਹਾਡੀ ਮਸਰੂਫੀ ਹੈ, ਕੰਮਕਾਰ ਤੇ ਜਾਣਾ ਹੁੰਦਾ, ਮਜਬੂਰੀ ਹੈ, ਔਰ ਉਂਝ ਵੀ ਅੰਮ੍ਰਿਤ ਵੇਲਾ ਕਿਧਰੇ 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 ਔਰ ਕਿਸੇ ਕਿਸੇ ਦੇ ਭਾਗਾਂ ਦੇ ਵਿੱਚ। ਤੋ ਸਵੇਰੇ ਦੇ ਸਮੇਂ ਇਹ 3 ਦਿਨ ਕੋਸ਼ਿਸ਼ ਮੈਂ ਕਰਾਂਗਾ ਇਸ ਵਿਚਾਰ ਨੂੰ ਹੋਰ ਅੱਗੇ ਤੋਰਨ ਦੀ। ਸਾਰਿਆਂ ਦਾ ਹਾਰਦਿਕ ਤੌਰ ਤੇ ਧੰਨਵਾਦ। ਓਮ ਕਾ